ओंकार सतना कर्ता पुरुष निरपौ निर्वैर अकाल मूरत अजूनी सैपं गुरप्रसाद जप आदि सच जोगाद सच है भी सच नानक होसी भी सच तेरे कवन कवन गुण कह कह गावा तू साहिब गुणी निदाना तुमरी महिमा वर्ण ना साको तू ठाकुर ऊच भगवाना कवन वडाई कह सको बे अंत गुणीता कर कृपा मोहे नाम देहो नानक दर सरिता कर कृपा मोहे नाम देहो नानक दर सरिता सतनाम तन वाहे गुरु साहिब जीओ मन सुरत होवै मन बुद्ध मन सगल पवन की सुध मन सुरत होवै मन बुद्ध मन सगल पवन की सुध मन मोह चोटा ना खाए मन जम के साथ ना जाए ऐसा नाम निरंजन होए जे को मन जाने मन को ऐसा नाम निरंजन होए जे को मन जाने मन को वाहिगुरु जी का खालसा वाहिगुरु जी की फतेह। परम सम्मान योग साहिब श्री गुरु सतगुरु गुरु ग्रंथ साहिब महाराज जी दे पावन पवित्र हजूरी अंदर सुबाहे मान खोए बैठे गुरमुख प्यारे सत संगी जनों सतगुरां दे पावन पवित्र दरबार दी हाजरी भर के आप जी ने हजूर दी इलाही गुरबाणी का कीर्तन सरवण किया है। सतगुरु गुरु नानक साहिब महाराज उन्हां दे पावन पवित्र उपदेश ते ओ उपदेश जिस नूं पढ़ के सुन के मन के उस प्यारे प्रभु दी कृपा दे पात्र बन जाईदा है, उन्हां पवित्र उपदेश बचना दी विचार आपां कर रहे हां। आओ हजूर दे पावन पवित्र अज दे बचन विचारन तो पहला सतगुरु गुरु नानक साहिब महाराज आप कृपा दे खजाने मेर करो, आप मेरामत करके विच वरतो, अपने पावन पवित्र बचना दी विचार सतगुरु गुरमत दे आशे अनुसार शुद्ध स्पष्ट भावना नल करा लवो। आप करो कृपा साध संगत आशीष बख्शो और उच्चारण करो जी सतनाम श्री वाहे गुरु जी। करो कृपा गुरमुखो फिर उच्चारण करो जी सतनाम श्री वाहे गुरु जी। सतगुरु गुरु नानक साहिब महाराज जी ने कल दे पावन पवित्र बचन दे अंदर बख्शिश कृपालता कीती सी कि जिस गुरमुख ने परमेश्वर दे नाम नूं मन लिया है उस दी आत्मक अवस्था नूं उस दे जीवन नूं कोई बयान नहीं कर सकदा। ते जेकर कोई मनुख अपने हाथ विच कलम दवात लै के उस दे अंदर दी अवस्था नूं लिखण दी कोशिश करे, कोई कागज ते कलम नाल स्याही नाल उस दी अवस्था नूं लिख नहीं सकदा। ते जेकर किते स्याणे विद्वान लोक इकट्ठे हो जान ते निठ के बैठ के ओ दिन रात इस गल दी चर्चा करदे रहन कि जिन्ने परमेश्वर दे नाम नूं मन लिया उस दी अवस्था नूं बयान करने ते मेरे साहिब कह रहे ने ओ भी इस अवस्था नूं बयान नहीं कर सकदे। ते अज सतगुरु गुरु नानक साहिब मेर दे घर विच आए किन्ने ने जिसने मन लिया ओदी अवस्था तां परां दी कोई उस दे जीवन नूं बयान नहीं करेगा। ते महाराज किन्ने ने उस वाहगुरु दे मनन नाल केड़ी केड़ी बख्शिश वापरदी है, की कुछ कृपा झोली विच पैंदी है, ते साहिब ने ओदा कुछ कुछ संखेप जिहा वर्णन कीता है। अज गुरदेव ने पहला बचन कीता कहन लगे मनै, मनन दे नाल सुरत होवै मन बुद्ध, मनै सगल भवन की सुध। पहला ए दो बचन आपां गुरदेव दे विचारीए। महाराज कहिंदे ने हर एक मनुख दे कोल मन भी है, इस दे कोल सुरत भी है, मालक ने इस नूं बुद्धि भी दित्ती है, पर कहिंदे ने जदों कोई परमेश्वर दे नाम नूं मन लएगा ते वाहगुरु दा नाम मनन दे नाल ओ सुता होया मन भी जाग पएगा। साहिब कहिंदे ने ओदी सुरत भी उच्ची उठ पई, ओदे कोल बुद्धि तां है पर सुबुद्ध नहीं, कबुद्ध भैड़ी बुद्धि है। जदों कोई नाम नाल जुड़दा नाम विच सुरत टिकांदा उस नाम सिखिया गुरु दी नी मन लैंदा है, ते हजूर कहिंदे ने ओदा मन भी जागदा है, ओदी सुरत भी उच्ची उठदी है। ते चेते रखना भैड़ी बुद्धि दा नाश हो जांदा है, मालक ओनू सुबुद्ध प्रदान करदा है, सोहनी अकल दिंदा है। ते साहिब जी जिदा मन जाग जाए, जिदी सुरत उच्ची उठ जाए, जेड़ा चंगी बुद्धि दा मालक बन गया, होर कृपा कीए। साहिब कहिंदे ने ओ किते भी टिक जाए ओनू तिन्ना भवना दी सूझ हो जांदी है। तिन भवन की ओ इन्नी कु अंतर जामता, इन्नी कु कृपा ओदे कोल ਉਹ ਕਿਤੇ ਵੀ ਬੈਠਾ ਹੋਇਆ ਚਾਰ ਚੁਫੇਰੇ ਹਰ ਇੱਕ ਦੇ ਅੰਦਰ ਨੂੰ ਪੜ੍ਹ ਸਕਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਮਨ ਦੇ ਸੰਬੰਧੀ ਬੇਅੰਤ ਬਚਨ ਕਹੇ ਨੇ। ਤੇ ਜੇ ਅਸਲੀਅਤ ਪੁੱਛੋ, ਜਦੋਂ ਪਰਮਾਰਥ ਨੂੰ ਕਮਾਣ ਤੁਰਨੇ ਆ, ਮਨ ਦੀ ਸਾਰੀ ਖੇਡ। ਹਜ਼ੂਰ ਨੇ ਬਾਣੀ ਵਿਚ ਕੁਝ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਮਨ ਦੀ ਅਵਸਥਾ ਤਾਂ ਉਸ ਛੋਟੇ ਬੱਚੇ ਦੀ ਤਰ੍ਹਾਂ, ਜਿਹੜਾ ਬੱਚਾ ਅਜੇ ਬਿਲਕੁਲ ਜਿਹਨੂੰ ਆਪਣੀ ਸਮਝ ਨਹੀਂ। ਕਹਿੰਦੇ ਨੇ ਕਦੀ ਤਾਂ ਉਹ ਬੱਚਾ ਥਾਲ ਵਿਚ ਪਰੋਸੇ ਹੋਏ ਭੋਜਨ ਵੱਲ ਧਿਆਨ ਦੇਗਾ, ਉਹਨੂੰ ਛਕੇਗਾ, ਤੇ ਭੋਜਨ ਛਕਦਿਆਂ ਛਕਦਿਆਂ ਉਹੀ ਬੱਚਾ ਜਿਹੜਾ, ਜੇ ਉਹਦੇ ਸਾਹਮਣੇ ਕੋਈ ਖਿਡੌਣਾ ਆ ਜਾਏ, ਉਸ ਥਾਲੀ ਨੂੰ ਭੋਜਨ ਨੂੰ ਛੱਡ ਕੇ ਖਿਡੌਣੇ ਨੂੰ ਹੱਥ ਵਿਚ ਫੜੇਗਾ। ਕਹਿੰਦੇ ਨੇ ਖੇਡਦਿਆਂ ਖੇਡਦਿਆਂ ਉਹਦੇ ਸਾਹਮਣੇ ਕੋਈ ਹੋਰ ਵਸਤੂ ਆ ਜਾਏ, ਤੇ ਉਹੀ ਬੱਚਾ ਜਿਹੜਾ ਖਿਡੌਣੇ ਨੂੰ ਛੱਡ ਕੇ ਉਸ ਵਸਤੂ ਪਿੱਛੇ ਦੌੜੇਗਾ। ਤੇ ਹਜ਼ੂਰ ਕਹਿੰਦੇ ਨੇ ਕਦੀ ਤੱਕੋ, ਕਦੀ ਭੋਜਨ ਵੱਲ, ਕਦੀ ਖਿਲੌਣੇ ਵੱਲ, ਕਦੀ ਕਿਸੇ ਹੋਰ ਵਸਤੂ ਵੱਲ ਬੱਚਾ ਦੌੜਦਾ, ਤੇ ਇੱਕੋ ਦਮ ਕਈ ਉਹ ਬੱਚਾ ਖੇਡਦਾ ਖੇਡਦਾ ਰੋ ਵੀ ਪੈਂਦਾ। ਤੇ ਹੈਰਾਨਗੀ ਦੀ ਗੱਲ, ਉਹਦੀਆਂ ਅੱਖਾਂ ਵਿਚ ਨੀਰੇ ਆਂਸੂ ਨੇ, ਤੇ ਰੋਂਦਿਆਂ ਰੋਂਦਿਆਂ ਉਹ ਬੱਚਾ ਖਿੜ ਖੜਾ ਕੇ ਹੱਸਣ ਲੱਗ ਪੈਂਦਾ। ਸਾਹਿਬ ਕਹਿੰਦੇ ਨੇ ਬੱਚੇ ਦੀ ਅਵਸਥਾ ਨੂੰ ਕੋਈ ਜਾਣ ਨਹੀਂ ਸਕਦਾ। ਕੋਈ ਬੱਚਾ ਖੇਡਦਾ, ਕੋਈ ਬੱਚਾ ਰੁੱਸਦਾ, ਕੋਈ ਬੱਚਾ ਹੱਸਦਾ, ਕੋਈ ਬੱਚਾ ਭੋਜਨ ਛਕਦਾ। ਹਜ਼ੂਰ ਕਹਿੰਦੇ ਨੇ ਖੇ ਮੇਰੇ ਪ੍ਰਭੂ ਜੀ, ਜਿਵੇਂ ਇੱਕ ਅਣਜਾਣ ਬੱਚੇ ਦੀ ਅਵਸਥਾ ਨੂੰ ਕੋਈ ਨਹੀਂ ਬਿਆਨ ਕਰ ਸਕਦਾ, ਕਦੀ ਰੋਂਦਾ, ਕਦੀ ਹੱਸਦਾ, ਕਦੀ ਖਾਂਦਾ, ਕਦੀ ਪੀਂਦਾ, ਕਦੀ ਖੇਡਦਾ, ਇਸੇ ਤਰ੍ਹਾਂ ਇਸ ਮਨ ਦੀ ਅਵਸਥਾ ਕਦੀ ਵੀ ਇਹਦੇ ਵਿਚ ਟਿਕਾ ਨਹੀਂ। ਕਦੀ ਤੇ ਦੁਨੀਆਂ ਦੇ ਪਦਾਰਥ ਖਿਡੌਣੇ ਤੱਕਦਾ ਪਿਆ, ਕਦੀ ਇਹ ਮਨ ਖਾਣ ਵੱਲ ਜਾਂਦਾ ਪਿਆ, ਕਦੀ ਜੇ ਬਾਹਰੋਂ ਕੋਈ ਹੋਰ ਵਸਤੂ ਦੱਸੇ ਮਨ ਉਧਰ ਨੂੰ ਦੌੜਦਾ, ਤੇ ਕਦੀ ਉੱਚੀਆਂ ਉੱਚੀਆਂ ਅਵਸਥਾ ਦੀਆਂ ਗੱਲਾਂ ਕਰਦਾ, ਖੇੜੇ ਖੇੜੇ ਵਿਚ ਹਾਸੇ ਵਿਚ ਰਹਿੰਦਾ, ਤੇ ਕਦੀ ਇੰਨਾ ਕੁ ਨਿਗਰ ਜਾਂਦਾ, ਦਿਨ ਰਾਤ ਇਹ ਮਨ ਰੋਈ ਜਾਂਦਾ। ਸਾਹਿਬ ਕਹਿੰਦੇ ਨੇ ਟਿਕਾਓ ਵਿਚ ਨਹੀਂ ਆ ਰਿਹਾ। ਹਜ਼ੂਰ ਦਾ ਇੱਕ ਪਵਿੱਤਰ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਕਾਇਆ ਨਗਰ ਇੱਕ ਬਾਲਕ ਬਸਿਆ। ਬਸੰਤ ਰਾਗ ਵਿਚ ਮੇਰੇ ਗੁਰੂ ਨਾਨਕ ਬਾਬਾ ਜੀ ਦਾ ਪਵਿੱਤਰ ਬਚਨ, ਕਾਇਆ ਨਗਰ ਇੱਕ ਬਾਲਕ ਬਸਿਆ, ਸਰੀਰ ਰੂਪੀ ਸ਼ਹਿਰ ਦੇ ਵਿਚ ਇੱਕ ਮਨ ਰੂਪੀ ਬਾਲਕ ਰਹਿੰਦਾ, ਬੱਚਾ ਰਹਿੰਦਾ। ਕਾਇਆ ਨਗਰ ਇੱਕ ਬਾਲਕ ਬਖਸਿਆ, ਖਿੰਨ ਪਲ ਠਿਰ ਨਾ ਰਹਾਈ। ਜਿਵੇਂ ਬੱਚੇ ਦੇ ਹੱਥ ਕਦੀ ਨਹੀਂ ਟਿਕਦੇ, ਬੱਚੇ ਦੀ ਜ਼ਬਾਨ ਜਾਗਦੇ ਦੀ ਰੁਕਦੀ ਨਹੀਂ, ਉਹ ਦਿਨ ਰਾਤ ਕੁਝ ਨਾ ਕੁਝ ਕਰਦੇ ਰਹਿੰਦਾ। ਖਿੰਨ ਪਲ ਠਿਰ ਨਾ ਰਹਾਈ, ਅਨਕ ਉਪਾਵ। ਕਹਿੰਦੇ ਨੇ ਬੜੇ ਯਤਨ ਕੀਤੇ, ਬੜੇ ਉਪਾਵ ਕੀਤੇ, ਅਨਕ ਉਪਾਵ ਯਤਨ ਕਰ ਥਾਕੇ ਬਾਰੰਗ ਬਾਹਰ ਭਰਮਾਈ। ਪਤਾ ਨੀ ਇਹ ਮਨ ਬੱਚਾ ਕਦੋਂ ਕਾਬੂ ਆਵੇ, ਇੱਕ ਖਿੰਨ ਵਿਚ ਭਰਮਾ ਕੇ ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ ਲੈ ਜਾਂਦਾ। ਇਹਦਾ ਮਤਲਬ ਮਨ ਵਿਚ ਟਿਕਾ ਨਹੀਂ। ਸਤਿਗੁਰੂ ਨੇ ਇੱਕ ਹੋਰ ਪ੍ਰਮਾਣ ਦਿੱਤਾ, ਮੈਂ ਅਰਜ ਇਹ ਕਰਨੀ ਹੈ, ਮੰਨੈ ਸੁਰਤ ਹੋਵੇ ਮਨ ਬੁੱਧ। ਸੁਰਤ ਵੀ ਉੱਚੀ ਹੋਵੇਗੀ ਜੇ ਮਨ ਟਿਕਾ ਵਿਚ ਆਏਗਾ, ਅਕਲ ਬੁੱਧੀ ਵੀ ਚੰਗੀ ਹੋਵੇਗੀ ਜੇ ਕਿਤੇ ਮਨ ਨਾਮ ਵਿਚ ਜੁੜ ਜਾਏਗਾ। ਸਤਿਗੁਰੂ ਨੇ ਇੱਕ ਦੂਜਾ ਪ੍ਰਮਾਣ ਦਿੱਤਾ, ਮਹਾਰਾਜ ਕਹਿੰਦੇ ਨੇ ਇਹ ਠੀਕ ਹੈ ਸਰੀਰ ਵਿਚ ਰਹਿੰਦਾ, ਕਹਿੰਦੇ ਨੇ ਇਹਦਾ ਯਕੀਨ ਸੱਚ ਜਾਣਿਓ ਕੋਈ ਨਹੀਂ। ਮਹਾਰਾਜ ਨੇ ਪ੍ਰਮਾਣ ਦਿੱਤਾ, ਕਹਿਣ ਲੱਗੇ ਕੋਈ ਸੱਜਣ ਹਜ਼ੂਰ ਦਾ ਪ੍ਰਮਾਣ, ਗਧੇ ਦੇ ਪੈਰਾਂ ਵਿਚ ਪੈਖਰ ਪਿਆ ਪਾਉਂਦਾ ਸੀ, ਰੱਸੇ ਨਾਲ ਉਹਨੂੰ ਸੰਗਲਾਂ ਨਾਲ ਗਧੇ ਦੇ ਪੈਰਾਂ ਨੂੰ ਨੂੜਦਾ ਪਿਆ। ਤੇ ਲੰਘਣ ਵਾਲੇ ਨੇ ਪੁੱਛਿਆ, ਸੱਜਣਾ ਇਹ ਬੇਜ਼ੁਬਾਨਾ, ਇਹਨੇ ਬੋਲ ਕੇ ਆਪਣੇ ਅੰਦਰ ਦੀ ਵੇਦਨਾ ਨੂੰ, ਦੁੱਖ ਨੂੰ ਪ੍ਰਗਟ ਨਹੀਂ ਕਰਨਾ, ਤੂੰ ਇਹਦੇ ਪੈਰਾਂ ਵਿਚ ਰੱਸਿਆਂ ਨਾਲ ਨੂੜਨਾ, ਸੰਗਲਾਂ ਨਾਲ ਬੰਨਣਾ ਪਿਆ, ਕੁਝ ਹੋਸ਼ ਤੋਂ ਕੰਮ ਕਰ, ਇਸ ਬੇਜ਼ਮਾਨੇ ਪਸ਼ੂ ਤੇ ਇੰਨਾ ਜ਼ੁਲਮ। ਕਹਿੰਦੇ ਨੇ ਬੰਨਣ ਵਾਲੇ ਨੇ ਕਹਿ ਦਿੱਤਾ, ਸੱਜਣਾ ਤੂੰ ਤਾਂ ਇੱਕ ਘੜੀ ਕੋਲੋਂ ਲੰਘੇ, ਤੇਰੇ ਮਨ ਵਿਚ ਤਰਸ ਆ ਗਿਆ, ਸੱਚ ਪੁੱਛ, ਜਿਹਦਾ ਵਾਹ ਰੋਜ਼ ਇਹਦੇ ਨਾਲ ਪੈਂਦਾ, ਮੈਂ ਨਹੀਂ ਚਾਹੁੰਦਾ ਇਹਨੂੰ ਦੁੱਖ ਦਿਆਂ, ਅਸਲੀਅਤ ਇਹ ਜੇ ਮੈਂ ਨਾ ਬੰਨਿਆ ਇਹਨੇ ਮੈਨੂੰ ਦੁੱਖ ਦੇ ਦੇਣਾ। ਕਹਿਣ ਲੱਗਾ ਹੱਦ ਹੋ ਗਈ ਇਹ ਕਿਵੇਂ। ਸਾਹਿਬ ਨੇ ਬਾਣੀ ਵਿਚ ਪ੍ਰਮਾਣ ਦਿੱਤਾ, ਕਹਿਣ ਲੱਗੇ ਉਸ ਗਧੇ ਤੇ ਭਾਰ ਲੱਦਣ ਵਾਲੇ ਸੱਜਣ ਨੇ ਕਹਿ ਦਿੱਤਾ, ਪਿਆਰਿਆ ਜੇਕਰ ਇਹਦੇ ਤੇ ਭਾਰ ਨਾ ਲੱਦਾ, ਖਾਲੀ ਹੋਵੇ ਤੇ ਇਹਨੂੰ ਬੰਨਣਾ ਅਤ ਲਾਜ਼ਮੀ ਏ, ਜੇ ਨਾ ਬੰਨਾ ਤੇ ਦੁਲੱਤੇ ਮਾਰ ਕੇ ਮੇਰੀ ਜ਼ਿੰਦਗੀ ਮੇਰੇ ਜੀਵਨ ਨੂੰ ਤਬਾਹ ਕਰ ਸਕਦਾ। ਬਗੈਰ ਬੰਨਣ ਤੋਂ ਦੁਲੱਤੇ ਮਾਰਦਾ, ਮੈਂ ਖੋਲਣਾ ਕੇਵਲ ਉਦੋਂ ਵਾਂ ਜਿਹਦੇ ਜਦੋਂ ਇਹਦੇ ਉੱਤੇ ਭਾਰ ਪਾ ਦਿਆਂ, ਜੇ ਭਾਰ ਨਾ ਪਾਵਾਂ ਤੇ ਇਹ ਕਾਬੂ ਨਹੀਂ ਆਉਂਦਾ। ਸਾਹਿਬ ਨੇ ਉਹਦੇ ਵੱਲ ਤੱਕ ਕੇ ਕਿਹਾ, ਕਹਿਣ ਲੱਗੇ, ਸੱਜਣਾ ਇਹੀ ਤਾਂ ਮਨ ਦੀ ਅਵਸਥਾ, ਜਿੰਨੀ ਦੇਰ ਤੱਕ ਸੇਵਾ ਦਾ, ਸਿਮਰਨ ਦਾ, ਨਿਤਨੇਮ ਦਾ, ਗੁਰੂ ਕੇ ਬਖਸ਼ੇ ਹੋਏ ਗਿਆਨ ਦਾ, ਗੁਰੂ ਕੀ ਬਖਸ਼ੀ ਰਹਿਤ ਦਾ ਇਹਦੇ ਤੇ ਭਾਰ ਨਹੀਂ ਪਾਏਗਾ, ਇਹਨੂੰ ਸੁਚੇਤ ਨਹੀਂ ਕਰੇਗਾ, ਇਸ ਖਾਲੀ ਨੇ ਦੁਲੱਤੇ ਮਾਰ ਕੇ ਤੇਰੇ ਅੰਦਰ ਨੂੰ ਤਬਾਹ ਕਰਨੀ ਕੋਸ਼ਿਸ਼ ਕਰ, ਇਹਨੂੰ ਬਾਣੀ ਤੇ ਸੇਵਾ ਵਿੱਚ ਜੋੜ ਕੇ ਰੱਖ, ਜਦੋਂ ਉੱਤੇ ਭਾਰ ਪਾਇਆ ਹੋਵੇ ਫਿਰ ਇਹਦੇ ਕੋਲ ਦੁਲੱਤੇ ਕਦੀ ਵੱਧਦੇ ਨੇ। ਸਾਹਿਬ ਨੇ ਬਾਣੀ ਵਿੱਚ ਦੂਜਾ ਪ੍ਰਮਾਣ ਦਿੱਤਾ, ਕਹਿਣ ਲੱਗੇ, ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਕੋਈ ਤੇਰਾ ਭਰੋਸਾ ਨਹੀਂ, ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਦਾ, ਖਰ ਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ, ਤੇਰੇ ਪੈਰਾਂ ਵਿੱਚੋਂ ਰੱਸਾ ਮੈਂ ਉਦੋਂ ਖੋਲਣਾ ਸੱਜਣਾ ਜਦੋਂ ਤੈਨੂੰ ਕਿਤੇ ਬਾਣੀ ਤੇ ਸ਼ਬਦ ਨਾਲ ਜੋੜ ਦੇਵਾਂ। ਭਾਈ ਸਾਹਿਬ, ਭਾਈ ਗੁਰਦਾਸ, ਜਿਨ੍ਹਾਂ ਨੇ ਆਪਣੇ ਕਵਿਤਾ ਵਿੱਚ ਨਾ ਇਹੋ ਜਿਹੀਆਂ ਅਵਸਥਾਵਾਂ ਨੂੰ ਬਿਆਨ ਕੀਤਾ, ਭਾਈ ਗੁਰਦਾਸ ਹੋਰਾਂ ਦਾ ਇੱਕ ਕਵਿਤ ਪੜ੍ਹ ਰਿਹਾ ਸਾਂ, ਉਹਨਾਂ ਨੇ ਮਨ ਦੀ ਅਵਸਥਾ ਬਿਆਨ ਕੀਤੀ, ਜੇ ਨਾਮ ਨਾਲ ਨਾ ਜੁੜੇ ਇਹ ਮਨ ਕਿੰਨਾ ਕੁ ਦੁਖਦਾਈ। ਹਜ਼ੂਰ ਦਾ ਇੱਕ ਪਵਿੱਤਰ ਬਚਨ ਆਉਂਦਾ ਭਾਈ ਗੁਰਦਾਸ ਦਾ, ਉਹਨਾਂ ਨੇ ਕੁਝ ਪ੍ਰਮਾਣ ਦਿੱਤੇ ਮਨ ਦੇ ਸੰਬੰਧੀ, ਇਹ ਮਨ ਕਿੰਨਾ ਕੁ ਚੰਚਲ। ਭਾਈ ਗੁਰਦਾਸ ਕਹਿੰਦੇ ਨੇ ਕਿ ਸਭ ਤੋਂ ਜ਼ਿਆਦਾ ਤੇਜ਼ ਉਡਾਰੀ ਭਰਨ ਵਾਲਾ ਪੰਛੀ, ਪੰਛੀਆਂ ਦਾ ਰਾਜਾ ਜਿਹੜਾ ਉਹਨੂੰ ਗਰੜ ਨੂੰ ਮੰਨੇ। ਕਈ ਹੰਸ ਦਾ ਵੀ ਜ਼ਿਕਰ ਕਰਦੇ ਨੇ, ਉਹਦੀ ਉਡਾਰੀ ਬੜੀ ਲੰਮੀ, ਪਰ ਭਾਈ ਗੁਰਦਾਸ ਕਹਿੰਦੇ ਨੇ ਸੱਚ ਪੁੱਛੋ ਕਿ ਗਰੁੜ ਜਿਹੜਾ ਇਹਦੀ ਉਡਾਰੀ ਹੰਸ ਦੀ ਵੀ ਬੜੀ ਲੰਮੀ ਏ, ਪਰ ਗਰੁੜ ਪੰਛੀਆਂ ਦਾ ਰਾਜਾ ਬੜਾ ਤੇਜ਼ ਤੇ ਬੜਾ ਬਲਵਾਨ ਏ। ਤੇ ਭਾਈ ਗੁਰਦਾਸ ਕਹਿੰਦੇ ਨੇ ਜਿਹੜਾ ਤੇਰੇ ਸਰੀਰ ਵਿੱਚ ਮਾਣ ਏ ਨਾ, ਇਹ ਗਰੁੜ ਵਰਗੇ ਪੰਛੀ ਨੂੰ ਵੀ ਮਾਤ ਕਰ ਜਾਂਦਾ ਈ, ਇਹਦੀ ਉਡਾਰੀ ਤਾਂ ਹੰਸ ਨਾਲੋਂ ਵੀ ਕਈ ਗੁਣਾ ਜ਼ਿਆਦੀ ਏ। ਪੁੱਛਿਆ ਭਾਈ ਗੁਰਦਾਸ ਕਿਵੇਂ, ਉਹਨਾਂ ਨੇ ਫਿਰ ਬਚਨ ਕੀਤਾ, ਕਹਿਣ ਲੱਗੇ, ਖੱਗ ਪਤ ਪਰਬਲ ਪਰਾਕਰਮੀ ਪਰਮ ਹੰਸ। ਮੈਂ ਉਹਨਾਂ ਦੇ ਕਵਿਤ ਦੇ ਅਖਰੀ ਅਰਥ ਕਰਕੇ ਇਸ ਵਿਸ਼ੇ ਨੂੰ ਅੱਗੇ ਤੋਰਾਂਗਾ। ਖੱਗ ਪਤ ਦਾ ਅਰਥ ਹੁੰਦਾ ਪਸ਼ੀਆਂ, ਪੰਛੀਆਂ ਦਾ ਰਾਜਾ ਗਰੁੜ, ਪਰਬਲ ਪਰਾਕਰਮੀ ਪਰਮ ਹੰਸ। ਪਰਬਲ ਪਰਾਕਰਮੀ ਦਾ ਅਰਥ ਤੇਜ ਬਲਵਾਨ, ਚੰਗੀ ਉੱਚੀ ਉਡਾਰੀ ਭਰਨ ਵਾਲਾ। ਭਾਈ ਗੁਰਦਾਸ ਕਹਿੰਦੇ ਨੇ ਗਰੁੜ ਪੰਛੀ ਬੜੀ ਤੇਜ ਉੱਚੀ ਉਡਾਰੀ ਮਾਰਦਾ। ਕਹਿਣ ਲੱਗੇ, ਮਨ ਵੀ ਗਰੁੜ ਪੰਛੀ ਨਾਲੋਂ ਜ਼ਿਆਦਾ ਤੇਜ਼ ਹੀ, ਲੋਕ ਪਰਮਹੰਸ ਨੂੰ ਸੂਝਵਾਨ ਕਹਿੰਦੇ ਨੇ। ਕਹਿੰਦੇ ਨੇ ਜੇ ਕਿਤੇ ਇਹਨੂੰ ਅਕਲ ਆ ਜਾਏ ਤੇ ਪਰਮਹੰਸ ਨਾਲੋਂ ਵੀ ਉੱਚਾ ਹੋ ਜਾਂਦਾ। ਖੱਗ ਪਤ ਪਰਬਲ ਪਰਾਕਰਮੀ ਪਰਮਹੰਸ। ਅੱਗੇ ਕਹਿਣ ਲੱਗੇ, ਚਾਤੁਰ ਚਤੁਰ ਮੁਖ, ਦੋ ਸ਼ਬਦ ਵਰਤੇ ਨੇ, ਇੱਕ ਚਾਤੁਰ ਤੇ ਇੱਕ ਚਤੁਰ। ਚਾਤੁਰ ਦਾ ਅਰਥ ਸਿਆਣਾ, ਚਤੁਰ ਮੁਖ ਦਾ ਅਰਥ ਦੇ ਚਾਰ ਮੁਖ ਨੀ, ਚੇਤੇ ਰੱਖੀ, ਇਹ ਚੌ ਮੂੰਹ, ਇਹਦਾ ਅਰਥ ਇਹ ਬਣਦਾ, ਇਹ ਚਲਾਕ ਵੀ ਆਪਦੇ। ਤੇ ਦੇਖ, ਆਮ ਤੌਰ ਤੇ ਇਨਸਾਨ ਕੇਵਲ ਇੱਕ ਪਾਸੇ ਦੇਖ ਸਕਦਾ, ਜਦੋਂ ਅੱਖਾਂ ਨਾਲ ਤੱਕਨੇ ਆ, ਜੇ ਸਾਹਮਣੇ ਦੇਖਨੇ ਆ ਤੇ ਪਿੱਛੇ ਨਹੀਂ ਦੇਖ ਸਕਾਂਗੇ, ਜੇ ਪਿੱਛੇ ਨੂੰ ਨਜ਼ਰ ਲਜਾਵਾਂਗੇ ਤੇ ਸਾਹਮਣੇ ਨਹੀਂ ਦੇਖਾਂਗੇ। ਪਰ ਭਾਈ ਗੁਰਦਾਸ ਕਹਿੰਦੇ ਨੇ ਇਹ ਮਨ ਚੌ ਮੂੰਹ, ਇਹ ਚਾਰ ਚੁਫੇਰੇ ਧਿਆਨ ਰੱਖਦਾ। ਹੁਣ ਗੁਰੂ ਕੋਲ ਬੈਠਾ, ਇੱਕ ਘੜੀ ਅੰਦਰ ਘਰ ਚਲਾ ਜਾਏਗਾ, ਘਰ ਨੀ ਟਿਕਣਾ, ਫਿਰ ਕਿਤੇ ਪ੍ਰਦੇਸ਼ ਨੂੰ ਚਲਾ ਜਾਏਗਾ। ਇੰਨਾ ਚਤਰ ਤੇ ਚੰਚਲ ਏ, ਦੁਨੀਆਂ ਇੱਕ ਪਾਸੇ ਦੇਖਦੀ ਏ, ਚਾਰੇ ਪਾਸੇ ਤੱਕਦਾ ਪਿਆ, ਚਾਰੇ ਕੋਨਾ ਨੂੰ ਹੰਢਦਾ। ਖੱਗ ਪਤ ਪਰਬਲ ਪਰਾਕਰਮੀ ਪਰਮ ਹੰਸ ਚਾਤੁਰ ਚਤੁਰ ਮੁਖ। ਅੱਗੇ ਉਹਨਾਂ ਨੇ ਬਚਨ ਵਰਤਿਆ, ਚੰਚਲਾ ਚਪਲ ਹੈ। ਚੰਚਲਾ ਦਾ ਅਰਥ ਬਿਜਲੀ। ਕਹਿੰਦੇ ਲੋਕ ਕਹਿੰਦੇ ਨੇ ਬਿਜਲੀ ਬੜੀ ਚੰਚਲ ਏ, ਜਿਵੇਂ ਬੱਦਲ ਅਸਮਾਨ ਵਿੱਚ ਚਮਕਦਾ, ਇੱਕ ਖਿਨ ਵਿੱਚ ਬਿਜਲੀ ਚਮਕ ਦਿਖਾ ਕੇ ਅਲੋਪ ਏ। ਕਹਿਣ ਲੱਗੇ, ਸੱਚ ਪੁੱਛੀ, ਇਹ ਮਨ ਜਿਹੜਾ ਬਿਜਲੀ ਨਾਲੋਂ ਵੀ ਵੱਧ ਤੇਜ਼। ਭਾਈ ਗੁਰਦਾਸ ਦੇ ਬਚਨ ਪੜ੍ਹੇ ਤੇ ਉਹਨੇ ਜਿਹੜੀ ਅਗਲੀ ਉਦਾਹਰਨ ਦਿੱਤੀ ਬੜੇ ਕਮਾਲ ਦੀ, ਉਹ ਕਹਿੰਦੇ ਨੇ ਮਨ ਟਿਕਦਾ ਕਿਉਂ ਨੀ। ਪਹਿਲੀ ਪੰਕਤੀ, ਖੱਗ ਪਤ ਪਰਬਲ ਪਰਾਕਰਮੀ ਪਰਮ ਹੰਸ, ਚਾਤੁਰ ਚਤੁਰ ਮੁਖ, ਚੰਚਲਾ ਚਪਲ ਹੈ। ਅੱਗੇ ਉਹਨਾਂ ਨੇ ਬਚਨ ਕੀਤਾ, ਭੁਜ ਬਲੀ ਅਸ਼ਟ ਭੁਜਾ ਜਾਂ ਕੇ ਚਾਲਿਸ ਕਰ, 160 ਪਾਉ ਚਾਲ ਚਲਾ ਚਲ ਹੈ। ਤੁਸੀਂ ਸਿਆਣੇ ਬੈਠੇ ਹੋ, ਆਪਾਂ ਹਿੰਦੁਸਤਾਨ ਆਪਣੇ ਘਰਾਂ ਵਿੱਚ ਅਕਸਰ ਇੱਕ ਸ਼ਬਦ ਮਨ ਵਰਤਨੇ ਆ, ਇੰਨੇ ਮਨ ਦਾਣੇ ਆ ਗਏ ਤੇ ਆਪਾਂ ਨੂੰ ਪਤਾ ਕਿ ਅੱਠ ਪੰਜ ਸ਼ੇਰੀਆਂ ਹੋਣ ਤੇ ਤਾਂ ਇੱਕ ਮਨ ਬਣਦਾ। ਜੇ ਪੰਜ ਸ਼ੇਰੀਆਂ ਦੀ ਗਿਣਤੀ ਕਰਨੀ ਹੋਵੇ, ਉਹਨਾਂ ਨੇ ਮਨ ਤੇ ਮਨ ਦੀ ਤੁਲਨਾ ਕੀਤੀ। ਭਾਈ ਗੁਰਦਾਸ ਕਿੰਨੀ ਕੁ ਬਰੀਕੀ ਵਿੱਚ ਗਏ, ਕਹਿੰਦੇ ਨੇ ਅੱਠ ਪੰਜ ਸ਼ੇਰੀਆਂ ਹੋਣ ਤਾਂ ਇੱਕ ਮਨ ਬਣਦਾ, ਤੇ ਜੇ ਅਸੀਂ ਸ਼ੇਰਾਂ ਵਿੱਚ ਗਿਣਤੀ ਕਰਨੀ ਹੋਵੇ, 40 ਸ਼ੇਰ ਹੋਣ ਤਾਂ ਮਨ ਬਣਦਾ। ਜੇ ਕੋਈ ਕਹਿ ਵੀ ਪੰਜ ਸ਼ੇਰੀਆਂ ਵੀ ਨਹੀਂ, ਸ਼ੇਰ ਵੀ ਨਹੀਂ, ਤੂੰ ਪਾਈਏ ਵਿੱਚ ਗਿਣਤੀ ਕਰ, ਤੇ ਭਾਈ ਗੁਰਦਾਸ ਕਹਿੰਦੇ ਨੇ 160 ਪਾ ਹੋਣ ਤਾਂ ਮਨ ਬਣ, ਤਾਂ ਇੱਕ ਮਨ ਬਣਦਾ। ਭਾਈ ਗੁਰਦਾਸ ਕਹਿੰਦੇ ਨੇ ਸੱਜਣਾ ਕਿ ਜਿਵੇਂ ਇੱਕ ਮਨ 8-5 ਸ਼ੇਰੀਆਂ ਨਾਲ ਬਣਦਾ, 40 ਸ਼ੇਰਾਂ ਦਾ ਇੱਕ ਮਨ ਏ, 160 ਪਾਈਏ ਹੋਣ ਤਾਂ ਮਨ ਬਣਦਾ। ਕਹਿੰਦੇ ਨੇ ਜਿਹੜਾ ਅੰਦਰ ਦਾ ਮਨ ਹੀ ਨਾ, ਜਿਵੇਂ ਉਹਦੀਆਂ 8-5 ਸ਼ੇਰੀਆਂ ਨੇ, ਸੱਜਣਾ ਸੱਚ ਜਾਣੀ ਕਿ ਇਹ ਜਿਹੜਾ ਮਨ ਇਹਦੀਆਂ ਇਹ 8 ਭੁਜਾ ਨੇ, 8-5 ਸ਼ੇਰੀਆਂ ਭੁਗਾਨ ਭੁਜਾ ਨੇ। ਕਹਿਣ ਲੱਗੇ 40 ਇਹਦੇ ਹੱਥ ਨੇ, ਤੇ ਜਿਵੇਂ 160 ਪਾਈਏ ਹੁਣ ਤਾਂ ਮਨ ਬਣਦਾ। ਕਹਿੰਦੇ ਨੇ ਇਸ ਮਨ ਜਿਹੜਾ ਤੇਰੇ ਅੰਦਰ ਏ, ਇਹਦੇ 160 ਪੈਰ ਨੇ, ਇੰਨੀ ਰਫਤਾਰ ਵੀ ਤੇਜ਼ ਦੌੜਦਾ ਕਦੀ ਟਿਕਦੇ। ਕਹਿਣ ਲੱਗੇ ਭੁਜ ਬਲੀ, ਇਹਦਾ ਮਤਲਬ ਬੜਾ ਬਲਵਾਨ ਏ। ਅਸ਼ਟ ਭੁਜਾ, ਇਹਦਾ ਅਰਥ ਕਰਨਾ ਪਏਗਾ ਜਿਵੇਂ ਮਨ ਦੀਆਂ 8-5 ਸ਼ੇਰੀਆਂ ਨੇ, ਇਹਦੀਆਂ 8 ਬਾਹਾਂ ਨੇ। 40 ਕਰ, ਇਹਦਾ ਅਰਥ ਇਹਦੇ 40 ਸ਼ੇਰ 40 ਹੱਥ ਨੇ। 160 ਪਾਓ, 160 ਪਾਈਏ ਹੁਣ ਤਾਂ ਮਨ ਬਣਦਾ। ਕਹਿੰਦੇ ਨੇ ਇਸ ਮਨ ਦੇ 160 ਪੈਰ ਨੇ, ਚਾਲ ਚਲਾ ਚੱਲ ਹੈ, ਕਿੰਨਾ ਕੁ ਤਖਾ ਲੇਗਾ। ਜਿਹਦੇ 160 ਪੈਰ ਹੋਣ ਉਹ ਕਿਤੇ ਥੱਕੇਗਾ? ਕਹਿੰਦੇ ਨੇ ਕਦੀ ਨੀ ਥੱਕਦਾ। ਭਾਈ ਸਾਹਿਬ ਨੇ ਅਗਲਾ ਪ੍ਰਮਾਣ ਦਿੱਤਾ, ਕਹਿਣ ਲੱਗੇ ਆਪਾਂ ਜਾਗਨੇ ਆ ਤਾਂ ਗੱਲ ਬਾਤ ਕਰਨੇ ਆ, ਜਾਗਨੇ ਆ ਤਾਂ ਕਿਸੇ ਦੀ ਗੱਲ ਸੁਣਨੇ ਆ। ਪਰ ਕਹਿੰਦੇ ਨੇ ਮੇਰੇ ਗੁਰੂ ਨਾਨਕ ਸਾਹਿਬ, ਇਹ ਮਨ ਕੀ ਹੋ ਜਾਏ ਜਿਹਦੇ 140 ਪੈਰ ਨੇ, ਜਿਹਦੇ 40 ਹੱਥ ਨੇ, 160 ਪੈਰ ਨੇ, 40 ਹੱਥ ਨੇ, 8 ਭੁਜਾਵਾਂ ਨੇ, ਜਿਹੜਾ ਗਰੁੜ ਨਾਲੋਂ ਤੇਜ਼, ਜਿਹੜਾ ਬਿਜਲੀ ਨਾਲੋਂ ਚੰਚਲ, ਜਿਹੜਾ ਚਾਰੇ ਪਾਸੇ ਦੇਖਦਾ। ਸਤਿਗੁਰੂ, ਲੋਕ ਜਾਗਦਿਆਂ ਸੁਣਦੇ ਨੇ, ਬੋਲਦੇ ਨੇ, ਖਾਂਦੇ ਪੀਂਦੇ ਨੇ, ਕਹਿੰਦੇ ਨੇ ਇਹ ਤਾਂ ਇੰਨਾ ਅਵੈੜਾ ਹੈ। ਜਦੋਂ ਰਾਤ ਸੁੱਤਾਵਾਂ, ਇਹ ਸੁੱਤਿਆਂ ਵੀ ਨਹੀਂ ਟਿਕਦਾ, ਰਾਤ ਮੰਜੇ ਤੇ ਪਿਆਵਾਂ ਤੇ ਇਹ ਸਬਰ ਜਿਹੜਾ ਕਿਤੇ ਪ੍ਰਦੇਸ਼ਾਂ ਵਿੱਚ ਕਰਦਾ ਪਿਆ, ਕਿਵੇਂ ਟਿਕੇਗਾ? ਸਹਿ ਭਾਈ ਗੁਰਦਾਸ ਨੇ ਬਚਨ ਕੀਤਾ ਜਾਗ੍ਰਤ ਸੁਪਨ। ਕਹਿਣ ਲੱਗੇ ਐਨਸ ਦਹਿ ਦਿਸ਼ ਧਾਵੈ, ਦਸੀ ਪਾਸੀ ਦੌੜਦਾ, ਤੇਰੇ ਭਵਨ ਪ੍ਰਾਪਤ ਹੋ ਆਵੈ ਇੱਕ ਪਲ ਹੈ। ਕਹਿੰਦੇ ਨੇ ਇੱਕ ਖਿੰਨ ਲਾਂਦਾ, ਤਿੰਨਾਂ ਭਵਨਾਂ ਵਿੱਚ ਖੋ ਕੇ ਆ ਜਾਂਦਾ। ਸਾਹਿਬ ਨੇ ਫਿਰ ਅਗਲਾ ਪ੍ਰਮਾਣ ਦਿੱਤਾ ਭਾਈ ਗੁਰਦਾਸ ਨੇ, ਕਹਿੰਦੇ ਨੇ ਅਸੀਂ ਕਿਸੇ ਪੰਛੀ ਨੂੰ ਪਿੰਜਰੇ ਵਿੱਚ ਬੰਦ ਕਰੀਏ ਤੇ ਉੱਡ ਨਹੀਂ ਸਕਦਾ। ਤੋਤੇ ਨੂੰ ਪਿੰਜਰੇ ਵਿੱਚ ਡੱਕਦੀ, ਕਦੀ ਤੋਤਾ ਪਿੰਜਰੇ ਵਿੱਚੋਂ ਨਿਕਲ ਕੇ ਉੱਡ ਨਹੀਂ ਸਕੇਗਾ। ਜਿੰਨੀ ਦੇਰ ਤੱਕ ਉਹ ਪਿੰਜਰਾ ਖੋਲਾਂਗੇ ਨੇ, ਕਿਸੇ ਨੇ ਕਬੂਤਰ ਨੂੰ, ਕੋਈ ਪੰਛੀ ਪਿੰਜਰੇ ਵਿੱਚ ਰਹਿੰਦਾ ਹੈ ਤੇ ਪਿੰਜਰੇ ਦੀ ਪਰਵਾਹ ਵੀ ਨਹੀਂ ਕਰਦਾ, ਧੱਕੇ ਨਾਲ ਪਿੰਜਰੇ ਵਿੱਚੋਂ ਬਾਹਰ ਨਿਕਲ ਜਾਂਦਾ, ਰਹਿੰਦਾ ਪਿੰਜਰੇ ਦੇ ਅੰਦਰ। ਕਹਿਣ ਲੱਗੇ ਪਿੰਜਰੇ ਵਿੱਚੋਂ ਫਿਰ ਨਿਕਲਦਾ। ਕਹਿਣ ਲੱਗੇ ਪਿੰਜਰੀ ਮੈਂ ਅਚਤ ਨਾ ਉੱਡਤ ਪਹੁੰਚਾ ਕਹੁ। ਦੇਖ ਮੇਰੇ ਸਤਿਗੁਰੂ, ਕਦੀ ਕੋਈ ਪੰਛੀ ਪਿੰਜਰੇ ਸਮੇਤ ਉੱਡਦਾ, ਪਿੰਜਰੇ ਵਿੱਚੋਂ ਉੱਡ ਨਹੀਂ ਸਕਦਾ, ਪਰ ਮਨ ਪੰਛੀ ਐਸਾ ਹੈ, ਪਿੰਜਰੀ ਮੈਂ ਅਚਤ ਉੱਡਤ ਨਾ ਪਹੁੰਚਾ ਕਹੁ। ਪੁਰ ਪੁਰ ਪੂਰ ਗਿਰ ਥਰ ਜਲ ਥਲ ਹੈ। ਕਹਿੰਦੇ ਨੇ ਇਹ ਪੰਛੀ ਇੱਕ ਐਸਾ ਹੈ ਜਿਹੜਾ ਪਿੰਜਰੇ ਵਿੱਚ ਰਹਿੰਦਾ, ਹੋਇਆ ਵੀ ਪਿੰਜਰੇ ਨੂੰ ਛੱਡ ਕੇ ਉਡਾਰੀ ਮਾਰ ਜਾਂਦਾ, ਫਿਰ ਪਿੰਜਰੇ ਵਿੱਚ ਆ ਜਾਂਦਾ। ਮੇਰੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਉਹ ਮਨ ਜਿਹੜਾ ਗਧੇ ਦੀ ਤਰ੍ਹਾਂ ਟਿਕਦਾ ਨਹੀਂ, ਉਹ ਮਨ ਜਿਵੇਂ ਭਾਈ ਗੁਰਦਾਸ ਕਹਿੰਦੇ ਏਦਾਂ ਤੇਜ਼ ਤੇ ਚੰਚਲ ਏ, ਹਜ਼ੂਰ ਇਹ ਕਦੀ ਟਿਕਾ ਵਿੱਚ ਆ ਸਕਦਾ? ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਅੱਗੇ, ਜੇ ਨਾਮ ਨੂੰ ਮਨ ਲੈ, ਮੰਨੈ ਸੁਰਤ ਹੋਵੇ ਮਨ ਬੁੱਧ, ਕਤੇ ਗੁਰੂ ਨਾਮ ਸਿੱਖਿਆ ਦਿੰਦਾ ਉਹਨੂੰ ਮਨ ਲੈ, ਜਿਹੜਾ ਮਨ ਦਸੀ ਪਾਸੀ ਦੌੜਦਾ ਇਹ ਮਨ ਟਿਕਾ ਵਿੱਚ ਆ ਜਾਏਗਾ। ਮਹਾਰਾਜ ਕਿਵੇਂ ਟਿਕੇਗਾ? ਗੌੜੀ 52 ਅੱਖਰੀ ਵਿੱਚ ਭਗਤ ਕਬੀਰ ਕਹਿਣ ਲੱਗੇ, ਉਹਨਾਂ ਦਾ 52 ਅੱਖਰੀ ਵਿੱਚ ਤਿੰਨ ਸ਼ਲੋਕ ਨੇ, ਮੰਮਾ ਮੂਲ ਗਹਾ ਮਨ ਮਾਨੈ। ਕਹਿੰਦੇ ਮਨ ਨੇ ਮੰਨਣਾ ਹੀ ਉਦਣ ਜਿੱਦਣ ਤੂੰ ਆਪਣੇ ਮੂਲ ਨਾਲ ਜੁੜੇਗਾ, ਜਿੱਦਣ ਤੂੰ ਨਾਮ ਨਾਲ, ਗੁਰੂ ਨਾਲ ਜੁੜੇਗਾ। ਮਰਮੀ ਹੋਏ ਸੋ ਮਨ ਕੋ ਜਾਣੈ। ਕਹਿੰਦੇ ਨੇ ਕਿ ਚੇਤੇ ਰੱਖੀ, ਜਿਹੜਾ ਭੇਦੀ ਹੋ ਜਾਏ ਇਸ ਮਨ ਦਾ, ਉਹਨੂੰ ਪਤਾ ਕਿ ਇਹ ਮਨ ਜਿੰਨੇ ਤੱਕ ਮੂਲ ਨਾਲ, ਬਾਣੀ ਨਾਲ, ਨਾਮ ਨਾਲ ਨਹੀਂ ਜੁੜਦਾ, ਉਨੀ ਦੇਰ ਤੱਕ ਇਹਨੇ ਟਿਕਣਾ ਨਹੀਂ। ਕਹਿੰਦੇ ਨੇ ਇਹਦੇ ਭੇਦ ਨੂੰ ਸਮਝ ਲੈਂਦਾ, ਮੰਮਾ ਮੂਲ ਗਿਆ ਮਨ ਮਾਨੇ, ਮਰਮੀ ਹੋਏ ਸੋ ਮਨ ਕੋ ਜਾਣੇ। ਕਹਿਣ ਲੱਗੇ ਮਤ ਕੋਈ ਮਨ ਮਿਲਤਾ ਬਿਲ ਮਾਵੇ। ਬੜਾ ਕਮਾਲ ਦਾ ਬਚਨ ਹੈ। ਕਹਿੰਦੇ ਜਦੋਂ ਤੇਰਾ ਮਨ ਇੱਕ ਖਿੰਨ ਵੀ ਕਿਤੇ ਮਿਲਦਾ ਹੋਵੇ ਤੇ ਢਿੱਲ ਨਾ ਕਰੀ ਸੱਜਣਾ, ਇੱਕ ਖਿੰਨ ਢਿੱਲ ਕਰ ਦਿੱਤੀ ਹੋ ਸਕਦਾ ਕਈ ਸਾਲਾਂ ਤੇ ਤਿੰਨ ਸੜ ਦੇਵੇ। ਮਤ ਕੋਈ ਮਨ ਮਿਲਤਾ ਬਿਲ ਮਾਵੇ, ਮਗਨ ਭਇਆ ਤੇ ਸੋ ਸੱਚ ਪਾਵੇ। ਕਹਿੰਦੇ ਜਿਹੜਾ ਮਨ ਮਗਨ ਹੋ ਗਿਆ, ਨਾਮ ਵਿੱਚ ਮੂਲ ਨਾਲ ਜੁੜ ਗਿਆ, ਉਹ ਫਿਰ ਕਦੀ ਭਟਕਦਾ ਨਹੀਂ। ਮੂਲ ਨਾਲ ਜੁੜਿਆ ਹੋਇਆ ਮਨ ਹੀ ਸਾਹਿਬ ਕਹਿੰਦੇ ਨੇ ਮੰਨੈ ਸੁਰਤ ਹੋਵੇ ਮਨ ਬੁੱਧ। ਜਿੱਦਨ ਮਨ ਲਏਗਾ ਟਿਕੇਗਾ। ਸਾਹਿਬ ਗੁਰੂ ਅਮਰਦਾਸ ਨੇ ਇਹੀ ਤਾਂ ਇੱਕ ਪ੍ਰਮਾਣ ਦਿੱਤਾ। ਕਹਿਣ ਲੱਗੇ ਮਨ ਤੂੰ ਜੋਤ ਸਰੂਪ ਹੈ, ਮੰਮਾ ਮੂਲ ਗਿਆ ਮਨ ਮਾਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿੱਧਰ ਭੱਜਿਆ ਫਿਰਨਾ ਮਨ, ਖਰਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ, ਮੂਲ ਪਛਾਣ ਹੈ। ਕਹਿਣ ਲੱਗੇ ਚੇਤੇ ਰੱਖੀ, ਜਿੰਨੀ ਦੇਰ ਤੱਕ ਤੂੰ ਮੂਲ ਨੀ ਪਛਾਣਦਾ, ਮੂਲ ਪਛਾਣ ਹੈ ਤਾਂ ਸੋ ਜਾਣੇ। ਮਰਨ ਜੀਵਨ ਕੀ ਸੋਝੀ ਹੋਈ, ਤੈਨੂੰ ਸਮਝ ਹੀ ਉਦਨ ਪੈਣੀ ਹੈ ਜੀਵਨ ਦੀ, ਮੌਤ ਦੀ ਤੇ ਜਨਮ ਦੀ, ਜਿੱਦਣ ਤੂੰ ਮੂਲ ਨਾਲ ਜੁੜ ਜਾਏਗਾ। ਮੈਂ ਅਰਜ਼ ਕਰ ਰਿਹਾ ਸਾਹਿਬ ਕਹਿੰਦੇ ਨੇ ਜਦੋਂ ਕੋਈ ਨਾਮ ਨੂੰ ਮੰਨ ਲੈ ਫਿਰ ਮੰਨਣ ਨਾਲ ਮਨ ਟਿਕੇਗਾ। ਹਜ਼ੂਰ ਕਹਿ ਰਹੇ ਨੇ ਭਗਤ ਕਬੀਰ ਸਾਹਿਬ ਉਹਨਾਂ ਦੂਜਾ ਬਚਨ ਕੀਤਾ, ਕਹਿੰਦੇ ਨੇ ਮਨ ਨੂੰ ਕਦੀ ਟਿਕਾ। ਮੈਂ ਅੱਜ ਸਾਹਿਬ ਦੇ ਸਲੋਕ ਪੜ੍ਹੇ, ਉਹਨਾਂ ਨੇ ਇੱਕ ਬੜੇ ਕਮਾਲ ਦਾ ਸਲੋਕਾਂ ਵਿੱਚ ਬਚਨ ਕਿਹਾ। ਕਬੀਰ ਸਾਹਿਬ ਦੇ ਸਾਹਮਣੇ ਕੋਈ ਸਾਧੂ ਆ ਗਿਆ, ਉਹਨੇ ਆਪਣੇ ਕੇਸ ਹੈ ਰਗੜ ਕੇ ਜਿਹੜੇ ਨੇ ਉਹਨਾਂ ਨੂੰ ਸਰੀਰ ਤੋਂ ਅਲਹਿਦਾ ਕੀਤਾ। ਜਿਹੜਾ ਇਹ ਕਹਿ ਚਾਰ ਚੁਫੇਰੇ ਉਹ ਪਿੰਡ ਵਿੱਚ ਘੁੰਮੇ ਤੇ ਭਗਤ ਸਾਹਿਬ ਦੇ ਸਾਹਮਣੇ ਆਇਆ ਤੇ ਕਹਿੰਦੇ ਉਹਦੇ ਕੇਸ ਬਿਲਕੁਲ ਹੈ ਹੀ ਨਾ ਉਹਦੇ ਤਨ ਤੇ ਭਗਤ ਸਾਹਿਬ ਨੇ ਦੇਖਿਆ, ਕਹਿਣ ਲੱਗੇ ਸੱਜਣਾ ਇਹ ਕੀ ਖੇਡ, ਤੇਰੇ ਤਨ ਤੇ ਕੇਸ ਨਹੀਂ। ਕਹਿਣ ਲੱਗਾ ਸੀ ਸਾਧੂ ਨੇ ਆ ਐਵੇਂ ਬੋਝ ਚੁੱਕੇ, ਇਹ ਤਾਂ ਸਿਰਫ ਦੇਹ ਦੀਆਂ ਗੱਲਾਂ ਨੇ, ਇਹ ਜੋ ਕੁਝ ਦਿਸਦਾ ਪਿਆ ਮਿੱਥਿਆ ਹੈ, ਇਹਨਾਂ ਕੇਸਾਂ ਨੇ ਇੱਕ ਦਿਨ ਖਤਮ ਹੋ ਜਾਣਾ। ਤੇ ਦੋ ਘੜੀਆਂ ਬੈਠਾ ਤੇ ਜਦੋਂ ਕਬੀਰ ਸਾਹਿਬ ਨੇ ਪੁੱਛਿਆ ਵੀ ਸੱਜਣਾ ਸਾਧੂ ਬਾਹਰ ਦਾ ਕੀ ਹਾਲ ਏ, ਕਿੰਨੇ ਦਿਨਾਂ ਬਾਅਦ ਕੇਸਾਂ ਦੀ ਤੂੰ, ਇਹ ਕੇਸਾਂ ਨੂੰ ਕੱਟਣਾ ਤੂੰ ਆਉਣ ਨਹੀਂ ਦਿੰਦਾ। ਕਹਿਣ ਲੱਗਾ ਥੋੜੇ ਜਿਹਾ ਉੱਪਰ ਉੱਠਣ ਤੇ ਕੱਟ ਦੇਣਾ। ਤੇ ਦੇਖਿਆ ਥੋੜੀ ਜਿਹੀ ਗੱਲ ਕੀਤੀ ਤੇ ਕਿ ਉਹ ਇੱਕੋ ਦਮ ਸਾਧੂ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ। ਕਬੀਰ ਸਾਹਿਬ ਕਹਿਣ ਲੱਗੇ ਸੱਜਣ ਜੀ ਆ ਕੇਸਾਂ ਨੂੰ ਕੱਟਣ ਦੀ ਬਜਾਏ ਮਨ ਨੂੰ ਕਿਤੇ ਮੁੰਨ ਲੈਂਦਾ। ਉਹਨਾਂ ਦਾ ਇੱਕ ਬਚਨ ਬੜੇ ਕਮਾਲ ਦਾ, ਕਹਿੰਦੇ ਨੇ ਤੈਨੂੰ ਕੇਸਾਂ ਦਾ ਪਤਾ ਹੈ, ਜਿੱਦਣ ਥੋੜੇ ਜਿਹੇ ਉੱਚੇ ਉੱਠਣ ਤੂੰ ਇਹਨਾਂ ਨੂੰ ਕੱਟਣ ਤੋਂ ਬਿਨਾਂ ਟਿਕਣਾ ਨੀ ਮੈਂ ਸਾਧੂ ਹਾਂ। ਕਹਿਣ ਲੱਗੇ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਹੇ, ਚੇਤੇ ਰੱਖ ਇਸ ਮਨ ਨੂੰ ਕਿਉਂ ਨੀ ਮੁੰਡਾ, ਜਿਹੜਾ ਮਨ ਮੈਲ ਨਾਲ ਭਰਿਆ ਹੈ, ਕਦੀ ਇਹਦੇ ਤੋਂ ਮੈਲ ਦੀਆਂ ਪਰਤਾਂ ਲਾਹੀਆਂ ਨੀ, ਕਦੀ ਇਹਨੂੰ ਧੋਤਾ ਹੀ, ਕਬੀਰ ਮਨ ਮੁੰਡਿਆ ਨਹੀਂ। ਕਹਿਣ ਲੱਗੇ ਜੇ ਤੂੰ ਕਿਤੇ ਮਨ ਵੱਲ ਪਾਸੇ ਧਿਆਨ ਦੇ, ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਹੇ, ਜੋ ਕਿਛ ਕੀਆ ਸੋ ਮਨ ਕੀਆ, ਇਹਨਾਂ ਕੇਸਾਂ ਨੇ ਨਹੀਂ ਝਗੜਾ ਤਾਂ ਤੇਰੇ ਮਨ ਦਾ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਚੇਤੇ ਰੱਖੀ ਜਿਹੜੇ ਕੇਸ ਕੱਟਣਾ ਇਹਨਾਂ ਨਾਲ ਪ੍ਰਾਪਤੀ ਨਹੀਂ, ਜੇ ਇਹਨਾਂ ਨਾਲ ਪ੍ਰਾਪਤੀ ਹੁੰਦੀ ਹੋਵੇ। ਕਹਿਣ ਲੱਗੇ ਉਹਨਾਂ ਬੜੇ ਸੋਹਣੇ ਬਚਨ ਕਹਿ, ਉਹਨਾਂ ਦੇ ਅਸੀਂ ਬਚਨ ਪੜ੍ਹਨੇ ਆ। ਕਹਿਣ ਲੱਗੇ ਸੱਜਣਾ ਇਸ ਨਾਲ ਪ੍ਰਾਪਤੀ ਨਹੀਂ, ਮਨ ਨੂੰ ਟਿਕਾ। ਮੈਂ ਅਰਜ਼ ਕਰਾਂ ਸ਼ਾਇਦ ਇੱਥੇ ਬੇਨਤੀ ਕੀਤੀ ਹੋਵੇ, ਫਰੀ ਮੋਟ ਅਰਜ਼ ਕੀਤੀ ਸੀ। ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਦੋ ਸਿੱਖ ਆਏ ਸਨ, ਇੱਕ ਪ੍ਰਿਥੀਮਲ ਸਹਿਗਲ ਤੇ ਇੱਕ ਦਾ ਨਾਮ ਸੀ ਰਾਮਾ ਡਿੱਡੀ। ਦੋਨਾਂ ਨੇ ਆ ਕੇ ਕਿਹਾ ਸੀ ਦਾਤਾ ਮਨ ਨਹੀਂ ਟਿਕਦਾ। ਹਜ਼ੂਰ ਨੇ ਵੈਸੇ ਬੜੇ ਕਮਾਲ ਦੀਆਂ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਮਨ ਨਹੀਂ ਟਿਕਦਾ, ਸਾਹਿਬ ਨੇ ਕਿਹਾ ਬਾਣੀ ਵੀ ਜੁੜੋ। ਕਹਿੰਦੇ ਨੇ ਕੋਸ਼ਿਸ਼ ਕਰਨੇ ਆ ਫਿਰ ਭੱਜਦਾ। ਹਜ਼ੂਰ ਨੇ ਪੁੱਛਿਆ ਪਿੰਡ ਵਿੱਚ ਰਹਿੰਦੇ ਹੋ? ਕਹਿਣ ਲੱਗੇ ਮਹਾਰਾਜ ਹਾਂ। ਤੇ ਸਤਿਗੁਰੂ ਨੇ ਕਿਹਾ ਕਦੀ ਘੋੜੇ ਨੂੰ ਮਸਾਲਾ ਦਿੰਦਾ ਹੋਇਆ ਜ਼ਿਮੀਦਾਰ ਕੋਈ ਮਨੁੱਖ ਦੇਖਿਆ ਜੇ? ਕਹਿਣ ਲੱਗੇ ਮਹਾਰਾਜ ਬੜੀ ਵਾਰੀ ਦੇਖਿਆ, ਜਦੋਂ ਘੋੜੇ ਨੂੰ ਪਸ਼ੂ ਨੂੰ ਮਸਾਲਾ ਦਿੱਤਾ ਜਾਂਦਾ ਤੇ ਬਾਂਹ ਮੁੱਠ ਵਿੱਚ ਮਸਾਲਾ ਭਰ ਕੇ ਉਹਦੇ ਮੂੰਹ ਵਿੱਚ ਪਾਉਂਦਾ ਤੇ ਪਰਤ ਕੇ ਘੋੜੇ ਦੇ ਮੂੰਹ ਨੂੰ ਉੱਪਰ ਚੁੱਕਦਾ, ਘੋੜਾ ਚਾਰ ਚੁਫੇਰੇ ਟੱਪਦਾ, ਭੱਜਦਾ, ਲੱਤਾਂ ਮਾਰਦਾ। ਕਹਿਣ ਲੱਗੇ ਫਿਰ ਮਸਾਲਾ ਦੇਣ ਵਾਲਾ ਆਪਣੇ ਹੱਥ ਛੱਡ ਦਿੰਦਾ? ਕਹਿਣ ਲੱਗੇ ਮਹਾਰਾਜ ਭਾਵੇਂ ਘੋੜਾ ਜਿੰਨੇ ਮਰਜ਼ੀ ਯਤਨ ਕਰਕੇ ਮੂੰਹ ਚਡਾਉਂਦਾ ਮਸਾਲਾ ਦੇਣ ਵਾਲਾ ਇੱਕ ਤਾਂ ਹੱਥ ਉਹਦੇ ਮੂੰਹ ਵਿੱਚੋਂ ਨਹੀਂ ਕੱਢਦਾ ਤੇ ਦੁਨੀ ਦੇਰ ਤੱਕ ਓਨੀ ਦੇਰ ਤੱਕ ਮੂੰਹ ਨਹੀਂ ਛੱਡਦਾ ਜਿੰਨੀ ਦੇਰ ਤੱਕ ਮਸਾਲਾ ਪੇਟ ਵਿੱਚ ਨਾ ਚਲਾ ਜਾਏ। ਕਹਿਣ ਲੱਗੇ ਇੱਕ ਪਸ਼ੂ ਏ, ਉਹ ਮਸਾਲਾ ਨਹੀਂ ਲੈਣਾ ਚਾਹੁੰਦਾ, ਹਾਲਾਂਕਿ ਇਹ ਪਤਾ ਕਿ ਮਸਾਲੇ ਨਾਲ ਪਸ਼ੂ ਨੂੰ ਅਰੋਗਤਾ ਮਿਲਣੀ ਏ, ਘੋੜੇ ਨੇ ਅਰੋਗ ਹੋਣਾ, ਪਰ ਪਸ਼ੂ ਨੂੰ ਅਰੋਗਤਾ ਜਿਸ ਮਸਾਲੇ ਵਿੱਚੋਂ ਮਿਲਣੀ ਏ ਉਹ ਮਸਾਲਾ ਉਹ ਖਾਣ ਨੂੰ ਤਿਆਰ ਨਹੀਂ। ਤੇ ਦੇਣ ਵਾਲਾ ਕਹਿੰਦਾ ਪਿਆਰਿਆ ਮੈਨੂੰ ਪਤਾ ਕਿ ਤੇਰਾ ਰੋਗ ਮਸਾਲੇ ਨਾਲ ਦੂਰ ਹੋਣਾ, ਜਿੰਨੀ ਦੇਰ ਤੱਕ ਪੇਟ ਵਿੱਚ ਮਸਾਲਾ ਨਾ ਜਾਏ ਓਨੀ ਦੇਰ ਤੱਕ ਉਹਦੇ ਮੂੰਹ ਵਿੱਚੋਂ ਹੱਥ ਨਹੀਂ ਕੱਢਦਾ। ਕਹਿਣ ਲੱਗੇ ਇੰਨੀ ਛੇਤੀ ਥੱਕ ਜਾਂਦੇ ਹੋ, ਅਖੀਰ ਤੇ ਥੱਕੇਗਾ ਕੌਣ? ਕਹਿਣ ਲੱਗੇ ਮਹਾਰਾਜ ਘੋੜਾ ਹੀ ਥੱਕ ਕੇ ਖਾਂਦਾ। ਸਾਹਿਬ ਕਹਿੰਦੇ ਨੇ ਮਨ ਘੋੜਾ ਹੈ, ਕਈ ਜਨਮਾਂ ਦਾ ਰੋਗੀ ਏ, ਜਦੋਂ ਨਾਮ ਦਾ ਮਸਾਲਾ ਦਿੱਤਾ ਇਹਨਾਂ ਟਿਕਣਾ ਨਹੀਂ ਹੂੰ, ਇਹਨੇ ਤੜਫਣਾ, ਇਹਨੇ ਉਗਾਲੀਆਂ ਕਰ ਕਰਕੇ ਬਾਹਰ ਸਿੱਟਣਾ। ਤੂੰ ਗੁਰੂ ਕੇ ਸ਼ਬਦ ਨੂੰ ਲਈ ਤੇ ਸ਼ਬਦ ਨਾਲ ਇਸ ਮਨ ਦੇ ਮੂੰਹ ਨੂੰ ਰੋਕ ਕੇ ਰੱਖ, ਕਿੰਨੇ ਕੁ ਦਿਨ ਭੱਜੇਗਾ, ਇੱਕ ਦਿਨ ਇਸ ਮਸਾਲੇ ਨੂੰ ਖਾ ਕੇ ਟਿਕਾ ਵਿੱਚ ਜ਼ਰੂਰ ਆਏਗਾ, ਫਿਰ ਕਹੇਗਾ ਮੇਰੇ ਮਾਲਕ ਨੇ ਚੰਗਾ ਕੀਤਾ। ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਜੇ ਮਨ ਨੂੰ ਟਿਕਾਣੇ, ਮੈਂ ਕਬੀਰ ਸਾਹਿਬ ਦੇ ਫਿਰ ਬਚਨ ਤੇ ਆਵਾਂ, ਮੰਮਾ ਮੂਲ ਗਿਆ ਮਨ ਮਾਨੇ, ਮਰਮੀ ਹੋਏ ਸੋ ਮਨ ਵਿੱਚ ਮਨ ਨਾਲ ਲੜਾਈ ਕਰਨਾ ਹੈ, ਮੰਮਾ ਮਨ ਸੋ ਕਾਜ ਹੈ, ਮਨ ਸਾਡੇ ਸਿੱਧ ਹੋਏ, ਜਿਨ੍ਹੇ ਮਨ ਨੂੰ ਸਾਧ ਲਿਆ ਸਿੱਧ ਦਰ ਤੇ ਸਫਲਤਾ ਹੀ ਉਹਨੂੰ ਮਿਲੀ ਏ, ਜਿਹਦਾ ਮਨ ਹੀ ਕਾਬੂ ਨੀ ਉਹਨੇ ਪੈ ਲੈਣਾ ਕੀ। ਇਹੀ ਕਾਰਨ ਮੇਰੇ ਹਜ਼ੂਰ ਨੇ ਜਦੋਂ ਕਿਹਾ ਸੀ ਨਾ ਧਨ ਜੀਓ ਤੇ ਕੋ ਜੁਗ ਮੈਂ ਮੁਕਤੇ ਹਰ ਚਿੱਤ ਮੈਂ, ਜੁਗ ਵਿਚਾਰੇ ਦਾ ਮਤਲਬ ਹੀ ਇਹ ਸੀ, ਮਨ ਸਾਧ ਸਿੱਧ ਹੋਏ, ਮਨ ਹੀ ਮਨ ਸਿਓ ਕਹਿ ਕਬੀਰਾ, ਮਨ ਸਿਆ ਮਿਲਿਆ ਨਾ ਕੋਈ। ਕਹਿੰਦੇ ਨੇ ਮਨ ਵਰਗਾ ਕੋਈ ਨੀ। ਫਿਰ ਪੁੱਛਿਆ ਮਹਾਰਾਜ ਕਿਉਂ? ਉਹਨਾਂ ਨੇ ਅਗਲਾ ਪ੍ਰਮਾਣ ਦਿੱਤਾ, ਕਹਿਣ ਲੱਗੇ ਇਹ ਮਨ ਸ਼ਕਤੀ। ਹੁਣ ਇੱਥੇ ਸ਼ਕਤੀ ਦਾ ਅਰਥ ਪਦਾਰਥ ਮਾਇਆ। ਕਹਿੰਦੇ ਨੇ ਜਦੋਂ ਇਹ ਮਨ ਮਾਇਆ ਵੱਲ ਦੌੜਦਾ ਉਦੋਂ ਮਾਇਆ ਦਾ ਰੂਪ ਏ, ਕਿਉਂਕਿ ਪੰਛੀ ਏ ਜਿਉਂ ਜੀ ਸੰਗਤ ਵਿੱਚ ਬਹਿਗਾ ਉਹ ਫਲ ਖਾਣਾ, ਮਨ ਇੱਕ ਪਾਣੀ ਏ ਜਿਉਂ ਜਾਂ ਰੰਗ ਵਿੱਚ ਪਏਗਾ ਉਹ ਜਾਂ ਬੰਨਣਾ। ਇਹ ਮਨ ਸ਼ਕਤੀ, ਇਹ ਮਨ ਜਦੋਂ ਮਾਇਆ ਵੀ ਜੁੜਦਾ ਉਹਦਾ ਰੂਪ ਏ। ਇਹ ਮਨ ਸੀਓ, ਸੀਓ ਦਾ ਅਰਥ ਤੇ ਸ਼ਿਵੇ, ਸ਼ਿਵ ਦਾ ਅਰਥ ਪ੍ਰਭੂ ਏ। ਜਦੋਂ ਇਹ ਮਨ ਨਾਮ ਵੱਲ ਜੁੜੇਗਾ ਸੱਚ ਜਾਣੀ ਉਦੋਂ ਰੱਬ ਬਣ ਜਾਏਗਾ, ਉਦੋਂ ਮੰਨੈ ਸੁਰਤ ਹੋਵੇ ਮਨ ਬੁੱਧ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਜਿੱਦਣ ਇਹ ਮਨ ਸਰੀਰ ਤੱਕ ਸੀਮਿਤ ਰਹੇਗਾ, ਖਾਣਾ ਪੀਣਾ ਸੌਣਾ, ਉਦੋਂ ਚੇਤੇ ਰੱਖੀ ਇਹ ਮਨ ਸਰੀਰ ਰੂਪੀ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਇਹ ਮਨ ਲੈ ਜੋ ਉਨ ਮਨ ਰਹੇ। ਸਜਣਾ ਜਿੱਦਣ ਇਸ ਮਨ ਨੂੰ ਚੋਕੇ ਉਨ ਮਨ ਪੂਰਨ ਖੜਾਓ ਦੀ ਅਵਸਥਾ ਵਿੱਚ ਪਹੁੰਚ ਗਿਆ, ਉਦਨ ਉਹੀ ਬੰਦਾ ਇਹ ਮਨ ਲੈ ਜੋ ਉਨ ਮਨ ਰਹੇ। ਤੋ ਤੀਨ ਲੋਕ ਕੀ ਬਾਤਾਂ ਕਹੇ। ਸਾਹਿਬ ਕਹਿੰਦੇ ਨੇ ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਤੀਨ ਭਵਨ ਕੀ ਬਾਤਾਂ ਕਹੇ। ਉਦਨ ਤਿੰਨਾਂ ਲੋਕਾਂ ਦੀਆਂ ਗੱਲਾਂ ਸੁਣਾਉਂਦਾ। ਕਹਿੰਦੇ ਇਸ ਮਨ ਨੂੰ ਟਿਕਾ, ਇਸ ਮਨ ਨੂੰ ਨਾਮ ਵੀ ਜੋੜ। ਜਦੋਂ ਆਪਾਂ ਸਾਹਿਬ ਕਹਿੰਦੇ ਨੇ ਇਸ ਮਨ ਨੂੰ ਜੋੜਾਂਗੇ, ਮੰਨੈ ਸੁਰਤ ਹੋਵੇ ਮਨ ਬੁੱਧ, ਤੇਰਾ ਮਨ ਜਿਹੜਾ ਖਿੜਾਓ ਵਿੱਚ ਆਏਗਾ, ਮਨ ਜਾਗੇਗਾ, ਮਨ ਨਾਮ ਵਿੱਚ ਜੁੜੇਗਾ, ਤੇਰੀ ਸੁਰਤ ਉੱਚੀ ਉੱਠੇਗੀ। ਹੁਣ ਸੁਰਤੀ ਨੀਵੀਂ ਏ, ਨੀਵੀਂ ਸੁਰਤੀ ਦੇ ਗੁਣ ਇਹ ਔਗਣ ਇਹ ਨੇ, ਛੋਟੀ ਛੋਟੀ ਗੱਲ ਤੇ ਝਗੜਾ, ਛੋਟੀ ਛੋਟੀ ਗੱਲ ਨੂੰ ਲੈ ਕੇ ਬਖੇੜਾ ਬਣਾਉਣਾ। ਜਦੋਂ ਸੁਰਤ ਉੱਚੀ ਉੱਠ ਜਾਏ ਨਾ, ਫਿਰ ਬੰਦਾ ਛੋਟੀਆਂ ਛੋਟੀਆਂ ਗੱਲਾਂ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਉਹਦਾ ਧਿਆਨ ਉਧਰ। ਮੈਂ ਪਰਸੋਂ ਇੱਕ ਉਦਾਹਰਨ ਦਿੱਤੀ ਸੀ ਕਿ ਚੰਦਰਮਾ ਅਸਮਾਨ ਵਿੱਚ ਏ, ਸੁਰਤੀ ਉੱਚੀ, ਤੇ ਕੁੰਮੀ ਪਾਣੀ ਦੇ ਵਿੱਚ ਏ, ਚੰਦਰਮਾ ਚੜ੍ਹਦਾ ਤੇ ਚਕੋਰ ਉਸ ਚੰਦਰਮਾ ਨੂੰ ਤੱਕਦੀ ਏ, ਚਾਰ ਚੁਫੇਰੇ ਕਿੰਨਾ ਕੁ ਰੌਲਾ ਪਿਆ। ਆਪਾਂ ਕਹਿੰਦੇ ਹੱਦ ਹੋ ਗਈ ਚਕੋਰ ਦਾ ਧਿਆਨ ਚੰਦਰਮਾ ਵਾਲੇ, ਕਿਉਂਕਿ ਗੱਲਾਂ ਇਸ ਧਰਤੀ ਦੀਆਂ ਨੇ, ਚਕੋਰ ਨੇ ਸੁਰਤ ਚੰਦਰਮਾ ਵੀ ਜੋੜੀ ਏ। ਕਹਿਣ ਲੱਗੇ ਜਿਹਦੀ ਉੱਚੀ ਸੁਰਤ ਹੋਵੇ ਉਹਨੂੰ ਥੱਲੇ ਦੀਆਂ ਗੱਲਾਂ ਕੀ ਅਸਰ ਰੱਖਦੀਆਂ। ਸਾਹਿਬ ਕਹਿੰਦੇ ਨੇ ਜਦੋਂ ਤੂੰ ਨਾਮ ਵੀ ਜੁੜੇਗਾ, ਕਮਲ ਦਾ ਫੁੱਲ ਨੀਵੇਂ, ਸੂਰਜ ਉੱਚਾ, ਪਰ ਜਦੋਂ ਸੁਰਤੀ ਉੱਚੇ ਵਾਲੇ ਫਿਰ ਚਿੱਕੜ ਦੀ ਕੀ ਪਰਵਾਹ, ਕੁੰਮੀ ਪਾਣੀ ਵਿੱਚ ਸੁਰਤੀ ਚੰਦਰਮਾ ਵਿੱਚ ਥੱਲੇ ਪਾਣੀ ਦੀ ਕੀ ਪਰਵਾਹ। ਇਸੇ ਤਰ੍ਹਾਂ ਸਾਹਿਬ ਕਹਿੰਦੇ ਨੇ ਜਦੋਂ ਤੂੰ ਨਾਮ ਨੂੰ ਵਿੱਚ ਜੁੜ ਜਾਏਗਾ ਉਦੋਂ ਫਿਰ ਤੇਰੀ ਸੁਰਤ ਵੀ ਉੱਚੀ ਏ, ਤੇਰਾ ਮਨ ਵੀ ਟਿਕਾਓ ਵਿੱਚ, ਮੰਨੈ ਸੁਰਤ ਹੋਵੇ ਮਨ ਬੁੱਧ, ਤੇ ਜਿਹੜੀ ਅੱਗੇ ਕਬੁੱਧ ਏ ਨਾ, ਇਹ ਸਬੁੱਧ ਵਿੱਚ ਬਦਲ ਜਾਏਗੀ। मैं कबीर साहब दी बाणी विचों एक अर्ज करा प्रमाण, एक कबुद्ध ऐसी है जेड़ी मन नू टिकन नहीं जे देंदी। साहब ने कबुद्ध नू अपनी बाणी विच असीं पढ़ने, हजूर ने एक प्रमाण दिता है ना, कहन लगे कबुद्ध एक ऐसी है जेड़े अंदर नू टिका नहीं आउण देंदी। हजूर ने कृपा करके बचन किया, कहन लगे काम किवारी दुख सुख दरवानी, पाप पुन दरवाजा, क्रोध प्रधान तह बड़दुंदर, कोर क्रोध प्रधान महा बड़दुंदर, तय मन मावासी राजा, स्वाद सुना टोप ममता को, कबुद्ध कमान चढ़ाई। भैड़ी मत एक ऐसी है, भैड़ी बुद्धि ऐसी है जेड़ी मानो कमान की तरह ते तृष्णा दे तीर इस भैड़ी बुद्धि विच पै के साडे अंदर नू विण दे। कबुद्ध कमान चढ़ाई, तृष्णा तीर रह घट पीतर ऊ गढ़ लियो न जाई। पर कहिंदे जदों नाम सुनिया, नाम नू मन लिया, फिर प्रेम पलीता सुरत हवाई, गोला ज्ञान चलाया, ब्रह्म अग्न सहजे प्रजाली, एक चोट सजाया, एक मनन दी चोट एहो जी लगी। साहब कहिंदे मनै सुरत होवै मन बुद्ध, मन टिक गया, सुरत उच्ची उठी, बुद्ध चंगी आ गई, सबुद्ध आ गई। अगे भैड़ी मत ने कहना समा मिल गया चार घड़िया, आपां कुछ ना कुछ गल बात कर लिए। हुण कहना नहीं दाता सा मत देओ दयाल प्रभ जित तुम्हें अराधा। अगे की करना भैड़ी मत ने मन तो उच्चा उठ जाना, अपनी मर्जी करनी। साहब कहिंदे हुण मन दे नाल ए मत उच्ची होई, मन नीवा होया पर सुमत बन गई। हजूर कहिंदे फिर जदों किसे दा मन जाग जाए, अगली कृपा की हुंदी है मन्ने, मनन नाल सगल भवन की सुध, सुध दर ते खबर। हुण एक आ भवन है जिन्हू आपां कहिंदे आ मात लोक भी कह देने। वैसे गुरु ग्रंथ साहिब दी बाणी मुताबक तीन भवन नहीं जे, ए गल वखरी। हजूर ने बाणी विच शब्द जरूर वरते ने त्रै भवन महीप जा त्रै लोक सुरग मच पयाले। सतगुरु ने 14 लोकां दी भी गल कीती है, लोक 14 के बिखै जग जाप ही जे जाप, पर जे गुरमत दी फिलासफी तको ते बेअंत लोक ने ते बेअंत ही भवन ने। जे असीं कहीए भी 14 लोक ते 14 केवल अखंड ब्रह्मांड ने, साहब तक कहिंदे ने कोट ब्रह्मांड को ठाकुर स्वामी, उन्होंने एक पासे करोड़ां दी गिनती कर दिती। हजूर कहिंदे ने जदों कोई नाम विच जुड़ जांदा है ए गल वखरी, ओ प्रगट ना करे पर ओनू इन्नी कु समझे आने वाले समय विच की होना ओ अपने अंदर तो जानदा है। चेते रखना जेड़ा नाम भी जुड़िया ओनू समय का पता केवल इस भवन की नहीं, ओनू सारिया भवना की सूझ आ जाती है। जेड़ा नाम भी जुड़िया इथे बैठा ओ हिंदुस्तान की धरती ते हरिमंदर साहिब विच नमस्कार कर लैंदा, जिन्हू अंदर की सूझ आ जाए। मैं 3-4 प्रमाण गुरु इतिहास विचों देने ने ते नाल बाणी विचों, ऐ गल पक्की हो जाए एवें सुनी सुनाई नहीं। हजूर ने बाणी विच पहला प्रमाण साहब गुरु नानक साहब का, जदों हजूर अहमदाबाद की धरती ते गए ने, किसे भी सैदपुरीए ने अहमदाबादीए ने मेरे बाबे नानक नू जी आया नहीं किया। रोड़ी साहब उथे अस्थान हजूर भाई लालो दे घर टिके ने, किन्ने भवना की सूझ है। गलिया विच पठाणा दे मुंडे घोड़े दौड़ांदे ने, लंघण वाले फकीरां नू हिंदुआं दे मुंडे टिचरां मखौल करदे ने, लालो वर्गियां नू तरखाण तरखाण शूदर कह के पिंडों बाहर धक्कदे ने। ते जदों बाबा देखदा हजूर फिर एक आगम दी गल करदे ने, कहिंदे ने लालो मैनू तरस बड़ा आउंदा इस अहमदाबाद ते, पर एक गल दसां मैं हुण बोलांगा इन्ना सुनना नहीं हूं, पर जिदन भाणे वापर जाणगे उदन मेरियां गल्लां नू चेते करके रोणगे, रोण तो बिना पल्ले कुछ नहीं पैणा। कि तिन्ना भवणा दी सूझ नहीं। हजूर आवाज दे के कहिंदे ने जैसी मैं आवा खसम की बाणी, मन्ना सगल भवन की सुध, कहन लगे सुन जैसी मैं आवा खसम की बाणी, तैसड़ा करी ज्ञान में लालो, ज्ञान दर ते वाकफियत। कहन लगे लालो जो कुछ वाहगुरु मेनू अज जनांदा पई मैं अज तेन दसन लगा, ए कुछ ते होना ही। जैसी मैं आवा खसम की बाणी, तैसड़ा करी ज्ञान में लालो, बाबा जी की होना। कहन लगे पाप की जंज लै काबलो ताया, आ रे जेड़ा पाप की जंज दा लड़ है, पाप की जंज लै काबलो ताया, जोरी मंगे दान वे लालो,
ਸ਼ਰਮ ਧਰਮ ਦੇ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾ ਲੋ ਹੁਣ ਦੇਖ ਨਿਕਾਹ ਹੋਵੇ ਤਾਂ ਕਾਜੀ ਆਉਂਦਾ ਵਿਵਾਹ ਹੋਵੇ ਤੇ ਬ੍ਰਾਹਮਣ ਆਉਂਦਾ ਜਿੱਦਣ ਪਾਪ ਦੀ ਜੰਦ ਦੇ ਲਾੜੇ ਨੇ ਆਉਣਾ ਨਾ ਉਦਣ ਸ਼ੈਤਾਨ ਇਨ੍ਹਾਂ ਦੇ ਨਿਕਾਹ ਪੜੇਗਾ ਉਦਣ ਕਿਸੇ ਕਾਜੀ ਤੇ ਬ੍ਰਾਹਮਣ ਦੀ ਗੱਲ ਸੁਣੀ ਨੀ ਕਾਜੀਆਂ ਬ੍ਰਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾ ਲੋ ਕਹਿਣ ਲੱਗੇ ਚੇਤੇ ਰੱਖੀ ਉਹ ਸਮਾਂ ਤੇ ਆਉਂਦਾ ਹੀ ਜਦੋਂ ਇੱਥੇ ਸੱਜਣਾ ਮੁਸਲਮਾਨੀਆਂ ਪੜੇ ਕਿਤੇਬਾਂ ਕਸ਼ਟ ਮੈਂ ਕਰੇ ਖੁਦਾਏ ਵੇ ਲਾ ਲੋ ਜਾਤ ਸੁਨਾਤੀ ਹੋਰ ਹਿੰਦਵਾਨੀਆਂ ਇਹ ਵੀ ਲੇਖੇ ਲਾਏ ਵੇ ਲਾ ਲੋ ਕਹਿਣ ਲੱਗੇ ਖੂਨ ਕੇ ਸੋਲੇ ਗਾਵੀਆਂ ਨਾਨਕ ਇਹਨਾਂ ਘਰਾਂ ਵਿਚ ਅੱਜ ਵਿਆਹ ਦੇ ਗੀਤ ਪੜੇ ਜਾਂਦੇ ਨੇ ਸਮਾਂ ਆਉਣਾ ਜਦੋਂ ਖੂਨ ਦੇ ਸੋਲੇ ਗਾਏ ਜਾਣਗੇ ਰੱਤ ਕਾ ਕੁੰਗੂ ਪਾਏ ਵੇ ਲਾ ਲੋ ਹੁਣ ਮਾਂਗ ਵੀ ਸੰਧੂਰ ਪਾਉਂਦੀਆਂ ਨੇ ਉਦੋਂ ਪਤੀ ਨੂੰ ਕਤਲ ਕਰਕੇ ਉਹਦੇ ਖੂਨ ਦਾ ਸੰਧੂਰ ਪਾਇਆ ਜਾਏਗਾ ਖੂਨ ਕੇ ਸੋਲੇ ਗਾਵੀਆਂ ਨਾਨਕ ਰੱਤ ਕਾ ਕੁੰਗੂ ਪਾਏ ਵੇ ਲਾ ਲੋ ਇੱਕ ਵਿਦਵਾਨ ਨੇ ਇਸ ਗੱਲ ਨੂੰ ਮੈਂ ਨਾਂ ਨਹੀਂ ਲੈਣਾ ਇਸ ਗੱਲ ਨੂੰ ਇਸ ਢੰਗ ਨਾਲ ਸਿੱਧ ਕੀਤਾ ਵੀ ਬਾਬਾ ਜੀ ਜਿਵੇਂ ਆਮ ਵਿਅਕਤੀ ਨੇ ਅਸੀਂ ਸ਼ਬਦ ਗੁਰੂ ਵਿਅਕਤੀ ਵੈਸੇ ਵਰਤ ਦਿੰਦੇ ਹਾਂ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਗੁਰੂ ਨੂੰ ਵਿਅਕਤੀ ਨਾ ਕਈ ਮਾਨੁਕ ਕਾ ਕਰ ਰੂਪ ਨਾ ਜਾਣ ਤੇ ਵਿਅਕਤੀ ਨਹੀਂ ਤੂੰ ਪੰਜਾਂ ਤੱਤਾਂ ਦੇ ਅਧੀਨ ਏ ਗੁਰੂ ਤੇ ਹੁਕਮ ਲਾਗੂ ਨੀ ਜਿੱਥੇ ਮਰਜ਼ੀ ਪੰਜ ਤੱਤ ਖਿਲਾਰ ਲੈ ਜਿੱਥੇ ਮਰਜ਼ੀ ਇਕੱਠੇ ਕਰ ਲੈ ਚੇਤੇ ਰੱਖੀ ਗੁਰੂ ਸਮਰੱਥ ਏ ਸਾਹਿਬ ਨੇ ਕਿਹਾ ਕਹਿਣ ਲੱਗੇ ਉਹ ਵਿਦਵਾਨ ਲਿਖਦਾ ਮੈਂ ਤਰਕ ਨਹੀਂ ਕਰਦਾ ਉਹਨੇ ਸਿਰਫ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਬਾਬਾ ਜੀ ਨੇ ਜੋ ਵੇਖਿਆ ਸਾਹਮਣੇ ਕੇਵਲ ਉਹ ਕਿਹਾ ਅੱਖਾਂ ਸਾਹਮਣੇ ਵਾਪਰਿਆ ਪਰ ਮੈਂ ਕਹਿੰਦਾ ਨਹੀਂ ਇਹ ਸ਼ਬਦ ਹੀ ਅਗਾਂਹ ਸਿੱਧ ਕਰਦਾ ਭਵਿੱਖਬਾਣੀ ਏ ਖੂਨ ਕੇ ਸੋਲੇ ਗਾਵੀਆਂ ਨਾਨਕ ਰੱਤ ਕਾ ਕੁੰਗੂ ਪਾਏ ਵੇ ਲਾ ਲੋ ਇਹ ਸ਼ਬਦ ਨੂੰ ਛੱਡ ਕੇ ਮੈਂ ਅਖੀਰ ਵਿਚ ਆ ਜਾ ਇਸ ਸ਼ਬਦ ਦੇ ਕਹਿਣ ਲੱਗੇ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਲੋਕਾਂ ਦੇ ਤਨ ਇਸ ਤਰ੍ਹਾਂ ਪਾਟਣਗੇ ਜਿਵੇਂ ਕੱਪੜਾ ਪਾਟਦਾ ਆਵਨ ਅਠੱਤਰ ਜਾਨ 97 ਹੁਣ ਸੰਮਤ 78 ਵਿਚ ਮੁਗਲ ਆਇਆ ਤੇ ਉਹਨੇ 97 ਵਿਚ ਤੁਰਨਾ ਕਹਿਣ ਲੱਗੇ ਹੋਰ ਪਿਉਠ ਸੀ ਮਰਦ ਕਾ ਚੇਲਾ ਜਦੋਂ ਹੋਰ ਪਿਉਠ ਸੀ ਮਰਦ ਕਾ ਚੇਲਾ ਇਹਦਾ ਮਤਲਬ ਮੰਨਾ ਸਗਲ ਭਵਨ ਕੀ ਸੁਧ ਸਭ ਜੇ ਕਿ ਆਉਣ ਵਾਲੇ ਸਮੇਂ ਵਿਚ ਕੀ ਹੋਣਾ ਕਹਿਣ ਲੱਗੇ ਹੋਰ ਪਿਉਠ ਸੀ ਮਰਦ ਕਾ ਚੇਲਾ ਕਹਿੰਦੇ ਨੇ ਮੈਂ ਝੂਠ ਨੀ ਕਹਿੰਦਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਦੂਜਾ ਪ੍ਰਮਾਣ ਕੇਵਲ ਗੁਰੂ ਨਹੀਂ ਜਿਹੜਾ ਸਿੱਖ ਚਰਨਾਂ ਨਾਲ ਜੁੜੇ ਉਹਦੇ ਤੇ ਵੀ ਕਿਰਪਾ ਹੋ ਜਾਂਦੀ ਏ ਬਾਬਾ ਬੁੱਢਾ ਜੀ ਰਮਦਾਸ ਬੈਠੇ ਨੇ ਸੰਗਤ ਗਈ ਏ ਗੋਇੰਦਵਾਲ ਸਾਹਿਬ ਤੋਂ ਬਾਬਾ ਆਪਣੇ ਘਰ ਵਿਚ ਟਿਕਿਆ ਕੁਝ ਵਿਦਵਾਨ ਕਹਿੰਦੇ ਨੇ ਬੀੜ ਸਾਹਿਬ ਨੇ ਖੈਰ ਮੁੱਖ ਦੀ ਗੱਲ ਕੀ ਉਹਨਾਂ ਦੇ ਚਰਨਾਂ ਵਿਚ ਪਹੁੰਚੇ ਤੇ ਬੇਬਲ ਹੋਏ ਸਿੱਖਾਂ ਨੇ ਕਿਹਾ ਸੀ ਬਾਬਾ ਬਾਬੇ ਦਾਤੂ ਨੇ ਗੁਰੂ ਅਮਰਦਾਸ ਜੀ ਤੇ ਲੱਤ ਨਾਲ ਪ੍ਰਹਾਰ ਕੀਤਾ ਉਹ ਨਜ਼ਰ ਨਹੀਂ ਆਉਂਦੇ ਤਾਂ ਬਾਬੇ ਬੁੱਢੇ ਨੇ ਕਿਹਾ ਫਿਰ ਮੇਰੇ ਕੋਲ ਕੀ ਕਹਿਣ ਲੱਗੇ ਸਾਨੂੰ ਇੰਨਾ ਭਰੋਸਾ ਜਿੱਥੇ ਗੁਰੂ ਬੈਠਾ ਤੈਨੂੰ ਇੱਥੇ ਵੀ ਨਜ਼ਰ ਆਉਂਦਾ ਪਿਆ ਇਹ ਇਤਿਹਾਸ ਮਿੱਥ ਨਹੀਂ ਜਦੋਂ ਕੋਈ ਨਾਮ ਮੰਨਦਾ ਉਹਨੂੰ ਸਮਝ ਪੈ ਜਾਂਦੀ ਏ ਸਭ ਕੁਝ ਉਹਦੀਆਂ ਅੱਖਾਂ ਸਾਹਮਣੇ ਵੇ ਆ ਕੋਟੇ ਆਇਆ ਸੀ ਜਦੋਂ ਭੁਚਾਲ ਇੱਕ ਨਾਂ ਦੇ ਫਕੀਰ ਨੇ ਕਿਹਾ ਸੀ ਲੋਕੋ ਉੱਠ ਵੰਜੋ ਓਏ ਨੱਸ ਵੰਜੋ ਕੋਟਾ ਗਰਕ ਹੋ ਜਾਣਾ ਜੇ ਕਿਸੇ ਸੁਣੀ ਨਹੀਂ ਸੀ ਮੈਂ ਅਰਜ਼ ਕਰ ਰਿਹਾ ਬਾਬੇ ਨੂੰ ਕਿਹਾ ਬਾਬਾ ਤੈਨੂੰ ਪਤਾ ਤੇ ਬਾਬੇ ਦੀਆਂ ਅੱਖਾਂ ਭਰ ਰਹੀਆਂ ਕਹਿੰਦਾ ਸਾਧ ਸੰਗਤ ਮੈਨੂੰ ਪਤਾ ਨਹੀਂ ਫਿਰ ਕਿਹਾ ਨਹੀਂ ਤੈਨੂੰ ਪਤਾ ਕਹਿਣ ਲੱਗੇ ਹਜ਼ੂਰ ਦੀ ਘੋੜੀ ਕਿੱਥੇ ਵੇ ਗੋਇੰਦਵਾਲ ਆਏ ਕਹਿੰਦੇ ਨੇ ਘੋੜੀ ਨੂੰ ਅੱਗੇ ਲਾ ਲੋ ਜਿੱਥੇ ਘੋੜੀ ਰੁਕੇਗੀ ਉੱਥੇ ਗੁਰੂ ਨਾਨਕ ਦੀ ਜੋਤ ਏ ਇਤਿਹਾਸ ਬਾਬੇ ਨੂੰ ਪਤਾ ਪਰ ਪ੍ਰਗਟ ਨਹੀਂ ਕਰਨਾ ਚਾਹੁੰਦਾ ਮੈਨੂੰ ਪਤਾ ਹੈ ਘੋੜੀ ਅੱਗੇ ਲਾਈ ਪਿੱਛੇ ਬਾਬਾ ਬੁੱਢਾ ਤੇ ਬਾਸਰ ਕੇ ਪਹੁੰਚੇ ਦਰਵਾਜ਼ਾ ਚਿਣਿਆ ਹੋਇਆ ਕਹਿੰਦੇ ਨੇ ਜਿਹੜਾ ਦਰਵਾਜ਼ਾ ਖੋਲੇਗਾ ਉਹ ਮੇਰੇ ਮੂੰਹ ਨਾ ਲੱਗੇ ਮੇਰੇ ਮੁੱਖ ਨਾ ਲੱਗੇ ਸਿੱਖ ਨਹੀਂ ਬਾਬਾ ਬੁੱਢਾ ਸਮਝ ਗਿਆ ਗੁਰੂ ਐਵੇਂ ਨਹੀਂ ਪ੍ਰਗਟ ਹੁੰਦਾ ਬਾਹਰ ਦੇ ਦਰਵਾਜ਼ਿਆਂ ਨਾਲ ਗੁਰੂ ਨੂੰ ਪ੍ਰਗਟ ਕਰਨ ਲਈ ਕੋਈ ਗੁਪਤ ਦਰਵਾਜ਼ਾ ਖੋਲਣਾ ਪੈਂਦਾ ਚੇਤੇ ਰੱਖਣਾ ਸਹਿਬੀ ਵੀ ਇੱਕ ਰਮਨ ਸੀ ਬਾਬਾ ਬੁੱਢਾ ਪਿੱਛੋਂ ਗਿਆ ਸੰਨ ਲਾਈ ਸਾਹਿਬ ਦੇ ਚਰਨਾਂ ਵਿੱਚ ਜੁੜਿਆ ਹਜ਼ੂਰ ਨੇ ਘੁੱਟ ਕੇ ਛਾਤੀ ਨਾਲ ਲਾਇਆ ਕਹਿਣ ਲੱਗੇ ਬੁੱਢਿਆ ਤੈਨੂੰ ਪਤਾ ਤੂੰ ਕਿਰਪਾ ਕਰਕੇ ਜਨਾ ਦੇ ਉੱਥੇ ਸਾਹਿਬ ਨੇ ਇੱਕ ਬਚਨ ਕਿਹਾ ਸੀ ਸੰਗਤ ਵਿਚ ਖਲੋ ਕੇ ਕਹਿਣ ਲੱਗੇ ਇਹ ਸੰਗਤ ਕੋ ਗੋਹਿਤ ਭਾਰਾ ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ ਬਾਬਾ ਬੁੱਢਾ ਸੰਗਤ ਦਾ ਜਹਾਜ਼ ਜੇ ਇਹ ਸੰਗਤ ਕੋ ਗੋਹਿਤ ਭਾਰਾ ਭਵਜਲ ਤੇ ਕਰ ਹੈ ਨਿਸਤਾਰਾ ਸਿੱਖੀ ਅਵਧ ਨਾ ਇਸ ਤੇ ਕੋਈ ਤੈਨੂੰ ਇਸ ਤੋਂ ਅੱਗੇ ਕੋਈ ਸਿੱਖ ਨਜ਼ਰ ਨਹੀਂ ਆਉਂਦਾ। ਨਾਮ ਲੈ ਗਨ ਵਿਘਨ ਸੁਹਰੇ, ਜਿਹੜਾ ਬਾਬੇ ਦਾ ਨਾਂ ਲੈ ਉਹਦੇ ਪਾਪ ਝੜ ਜਾਣਗੇ। ਇਹਦਾ ਮਤਲਬ ਇੱਕ ਸਿੱਖ ਕੋਲ ਇੰਨੀ ਕੁ ਸਮਰਥਾ ਹੈ, ਜਿਹੜਾ ਨਾਮ ਨੂੰ ਮੰਨ ਲੈ ਉਹਨੂੰ ਪਤਾ ਮੇਰਾ ਸੁਰਤੀ ਦੇ ਮਾਰਗ ਨਾਲ ਮੇਰਾ ਗੁਰੂ ਕਿੱਥੇ, ਉਹ ਸਮਝ ਜਾਂਦਾ। ਮੈਂ ਤੀਜਾ ਪ੍ਰਮਾਣ ਦੇ ਕੇ ਅੱਗੇ ਤੁਰਾਂ। ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਬੈਠੇ ਨੇ, ਸਿੱਖ ਪੁੱਛਦੇ ਨੇ, ਭਾਈ ਗੁਰਦਾਸ ਪੁੱਛਦੇ ਨੇ, ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ ਨਿਹਾਰੀ। ਹੁਣ ਆਉਣ ਵਾਲੇ ਸਮੇਂ ਬਾਰੇ ਪੁੱਛਦੇ ਨੇ, ਪੁੱਛ ਕਰ, ਛੇ ਮਹਿਲਾਂ ਤੱਕ ਦਰਸ ਨਿਹਾਰੀ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ ਸੁਣੋ ਸੰਸਾਰੀ। ਤੁਸੀਂ ਪੁੱਛਦੇ ਕਿ ਛੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਨੇ ਅਗਾਂ, ਤੇ ਸਾਹਿਬ ਕਹਿਣ ਲੱਗੇ ਅਗੰਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ ਸੁਣੋ ਸੰਸਾਰੀ, ਕਲਯੁਗ ਪੀੜੀ ਸੋਢੀਆਂ ਅਵਚਲ ਨੀਵ ਉਸਾਰ ਖਿਲਾਰੀ, ਅੱਗੇ ਵੇ ਜੁਗ ਜੁਗ ਸਤਿਗੁਰ ਧਰੇ ਉਤਾਰੀ, ਜੁਗ ਦਰ ਤੇ ਦੋ ਦੋ ਤੇ ਦੋ ਚਾਰ, ਛਿਆਂ ਦੇ ਦਰਸ਼ਨ ਕੀਤੇ ਨੇ ਚਾਰਾਂ ਦੇ ਹੋਰ ਕਰੋਗੇ। ਭਾਈ ਸਾਹਿਬ ਵੀਰ ਸਿੰਘ ਨੇ ਅਰਥ ਇਹ ਕੀਤੇ ਨੇ, ਸਾਹਿਬ ਕਹਿੰਦੇ ਨੇ ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਉਹਨੂੰ ਸਾਰਿਆਂ ਭਵਨਾਂ ਦੀ ਸਮਝ। ਅੱਗੇ ਹਜ਼ੂਰ ਕਹਿੰਦੇ ਨੇ ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਜੇ ਨਾਮ ਨੂੰ ਕੋਈ ਮੰਨ ਲੈ, ਗੁਰੂ ਕੀ ਨਾਮ ਸਿੱਖਿਆ ਨੂੰ ਮੰਨ ਲੈ, ਉਹਦੇ ਮੁੱਖ ਤੇ ਕਦੀ ਚੋਟਾਂ ਨਹੀਂ ਪੈਂਦੀਆਂ। ਚੋਟਾਂ ਦੋ ਤਰ੍ਹਾਂ ਦੀਆਂ ਬਾਣੀ ਨੇ ਮੰਨੀਆਂ ਨੇ, ਇੱਕ ਚੋਟਾ ਉਹ ਨੇ ਜਿਹੜੀਆਂ ਵਕਾਰ ਮਾਰਦੇ ਨੇ, ਇੱਕ ਚੋਟਾ ਉਹ ਨੇ ਜਿਹੜੀਆਂ ਜਮਦੂਤ ਮਾਰਦੇ ਨੇ। ਸਾਹਿਬ ਨੇ ਦੋਨਾਂ ਦਾ ਜ਼ਿਕਰ ਕਰ ਦਿੱਤਾ, ਤੂੰ ਨਾਮ ਨੂੰ ਮੰਨ ਲੈ ਸਿੱਖਾ, ਨਾ ਤੇਰੇ ਮੁੱਖ ਤੇ ਵਕਾਰ ਚੋਟਾ ਮਾਰਨਗੇ, ਨਾ ਤੇਰੇ ਮੁੱਖ ਤੇ ਜਮਦੂਤ ਚੋਟਾ ਮਾਰਨਗੇ। ਜਮਦੂਤ ਕਿੰਨਾ ਨੂੰ ਚੋਟਾ ਮਾਰਦੇ ਨੇ, ਸਾਹਿਬ ਨੇ ਬਾਣੀ ਵਿਚ ਬਚਨ ਕੀਤੇ ਨੇ, ਕਹਿਣ ਲੱਗੇ ਹਰ ਕਾ ਨਾਮ ਜਿਨ ਮਾਨਾ ਅਰਾਧਾ, ਚੋਰ ਕੀ ਨਿਆਈ ਜੰਪੁਰ ਬਾਧਾ। ਕਿੰਨਾ ਨੂੰ ਮਾਰਦੇ ਨੇ ਚੋਟਾਂ, ਕਹਿਣ ਲੱਗੇ ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ। ਉਹਨਾਂ ਨੂੰ ਜਮਦੂਤ ਚੋਟਾਂ ਮਾਰਦਾ ਤੇ ਜਿਹੜਾ ਨਾਮ ਨੂੰ ਮੰਨ ਲੈਂਦਾ। ਫਿਰ ਹਜ਼ੂਰ ਜੀ ਬਾਣੀ ਵਿਚ ਬਚਨ ਕਰਦੇ ਨੇ, ਕਹਿਣ ਲੱਗੇ ਸੰਤਾ ਸੰਗਤ ਪਾਈਐ, ਕਹਿੰਦੇ ਗੁਰਮੁਖਾਂ ਦੀ ਸੰਗਤ ਕਰੇਗਾ ਫਿਰ ਜਮਾਂ ਦੇ ਰਾਹ ਨੂੰ ਕਦੀ ਜਾਣਾ ਨਹੀਂ ਪੈਣਾ, ਜਮਦੂਤ ਤੇਰੇ ਤੇ ਮਾਰ ਨਹੀਂ ਕਰੇਗਾ। ਵੈਸੇ ਹੈ ਬੜਾ ਮੁਸ਼ਕਲ, ਬਾਬੇ ਕਬੀਰ ਨੇ ਤਾਂ ਕਿਹਾ ਸੀ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਇੱਕ ਜੋ ਸਾਧੂ ਮੋਹੇ ਮਿਲਿਆ ਤਿਨਾਂ ਲਿਆ ਅੰਚਲ ਲਾਏ, ਕਹਿੰਦੇ ਬੜਾ ਮੁਸ਼ਕਲ ਹੀ, ਜਮ ਦਾ ਠੇਂਗਾ ਸਹਾਰਿਆ ਨਹੀਂ ਜਾਂਦਾ। ਪਰ ਜਦੋਂ ਕੋਈ ਨਾਮ ਨੂੰ ਮੰਨ ਲੈਂਦਾ ਫਿਰ ਭਗਤ ਰਵਿਦਾਸ ਦੀ ਤਰ੍ਹਾਂ ਕਹਿੰਦਾ ਉਰਵਾਰ ਪਾਰ ਕੇ ਦਾਨੀਆਂ, ਐਸ ਲੋਕ ਤੇ ਪਰਲੋਕ ਦੀਆਂ ਲਿਖਣ ਵਾਲਿਆਂ ਚਿੱਤਰ ਗੁਪਤ, ਇੱਕ ਕੰਮ ਕਰ, ਲਿਖ ਲਿਓ ਆਲ ਪਤਾਲ, ਜੋ ਕੋਈ ਤੂੰ ਮੇਰੇ ਵੱਲ ਲਿਖਣਾ ਲਿਖ ਲੈ। ਕਿਉਂ? ਕਹਿਣ ਲੱਗੇ ਮੋਏ ਜਮ ਡੰਡ ਨਾ ਲਾ ਗਈ, ਤਜੀ ਨੇ ਸਰਬ ਜੰਜਾਲ, ਤੇਰੇ ਜਮਦੂਤ ਦਾ ਡੰਡਾ ਮੇਰੇ ਤੇ ਨਹੀਂ। ਕਿਉਂ? ਕਿਉਂਕਿ ਮੰਨੈ ਜਮ ਕਹਿ ਸਾਥ ਨਾ ਜਾਏ ਮੇਰਾ, ਤੇ ਕਹਿਣ ਲੱਗੇ ਰਸਤਾ ਹੀ ਹੋਰ। ਇਹ ਚੇਤੇ ਰੱਖਣਾ ਦੋ ਰਸਤੇ ਦੇ, ਇੱਕ ਜਮ ਪੰਥ ਤੇ ਇੱਕ ਧਰਮ ਪੰਥ, ਇੱਕ ਜਮ ਗਣ ਨੇ ਇੱਕ ਰਾਮ ਗਣ, ਜਿਹੜੇ ਨਾਮ ਨੂੰ ਮੰਨ ਲੈਂਦੇ ਨੇ ਤੇ ਜਮ ਗਣ ਉਹਨਾਂ ਨੂੰ ਲੈਣ ਆਉਂਦੇ ਨੇ ਜਿਹੜੇ ਨਾਮ ਤੋਂ ਟੁੱਟ ਜਾਂਦੇ। ਹਜ਼ੂਰ ਨੇ ਬਾਣੀ ਵਿਚ ਕਿਹਾ ਨਾ, ਕਹਿਣ ਲੱਗੇ ਜਦੋਂ ਨਾਮ ਵਿਚ ਕੋਈ ਜੁੜਦਾ ਉਦੋਂ ਜਮ ਉਹਦੇ ਤੇ ਕੋਈ ਅਸਰ ਨਹੀਂ ਪਾ ਸਕਦਾ। ਗੁਰਦੇਵ ਸੱਚੇ ਪਿਤਾ ਆਸਾ ਰਾਗ ਵਿਚ ਇੱਕ ਬਚਨ ਆਉਂਦਾ, ਸਾਹਿਬ ਕਹਿੰਦੇ ਜੈ ਪੈਂਡੇ ਲੂਟੀ ਪਨਹਾਰੀ, ਪਨਹਾਰੀ ਦਰ ਤੇ ਪਾਣੀ ਭਰਨ ਵਾਲੀ। ਕਹਿੰਦੇ ਜਿੰਨਾ ਰਾਵਾਂ ਤੇ ਜੀਵ ਰੂਪੀ ਇਸਤਰੀ ਲੁੱਟੀ ਗਈ, ਜਮਦੂਤਾਂ ਨੇ ਲੁੱਟ ਲਿਆ। ਮਹਾਰਾਜ ਕਹਿੰਦੇ ਨੇ ਪਤਾ ਲੁੱਟਦੇ ਉਹਨੂੰ ਨੇ ਜਿਹੜਾ ਧਰਮ ਦੇ ਨਾਂ ਤੇ ਪਖੰਡ ਕਰਦਾ, ਜਿਹੜਾ ਕਰਮ ਕਾਂਡ ਕਰਦਾ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ, ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜਮ ਜਾਗਾਤੀ ਲੁੱਟੈ, ਤੇ ਕਿਹੜੇ ਨੀ ਲੁੱਟੇ ਜਾਂਦੇ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜੇਤੇ ਛੁੱਟੈ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵਾ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਜਦੋਂ ਗੁਰੂ ਦੇ ਬਚਨ ਨੂੰ ਕੋਈ ਮੰਨ ਲੈਂਦਾ ਉਹਦੇ ਨੇੜੇ ਜਮਦੂਤ ਨਹੀਂ। ਸਾਹਿਬ ਕਹਿੰਦੇ ਨੇ ਜੇ ਪੈਂਡੇ ਲੂਟੀ ਪਨਹਾਰੀ, ਸੋ ਮਾਰਗ ਸੰਤਨ ਦੂਰਾਰੀ, ਸਤਿਗੁਰ ਪੂਰਾ ਸਾਚ ਕਹਿਆ, ਨਾਮ ਤੇਰੇ ਕੀ ਮੁਕਤੇ ਬੀਤੀ, ਜਮ ਕਾ ਮਾਰਗ ਦੂਰ ਰਹਿਆ। ਸਾਹਿਬ ਕਹਿ ਲੱਗੇ ਸਜਣਾ ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਜਮ ਕਾ ਮਾਰਗ ਦੂਰ ਰਹਿਆ। ਕਹਿਣ ਲੱਗੇ ਚੇਤੇ ਰੱਖੀ ਉਸ ਥਾਂ ਤੇ ਤੈਨੂੰ ਕਿਸੇ ਨੇ ਲਿਖਣਾ ਨੀ ਤੇਰਾ ਲੇਖਾ। ਸਾਹਿਬ ਨੇ ਬਾਣੀ ਵਿੱਚ ਹੀ ਪ੍ਰਮਾਣ ਦਿੱਤਾ, ਚਿੱਤਰ ਗੁਪਤ ਸਭ ਲਿਖ ਤੇ ਲੇਖਾ, ਭਗਤ ਜਨਾ ਕੋ ਦ੍ਰਿਸ਼ਟ ਨਾ ਦੇਖਾ। ਜਪਣ ਵਾਲੇ ਵੱਲ ਤਾਂ ਅੱਖ ਪੁੱਟ ਕੇ ਨੀ ਦੇਖ ਸਕਦੇ, ਉੱਥੇ ਤਾਂ ਫਿਰ ਜਪਣ ਵਾਲੇ ਜਦੋਂ ਜਾਂਦੇ ਨੇ ਤੇ ਧਰਮਰਾਜ ਇੱਕ ਅਰਦਾਸ ਕਰਦਾ, ਕਹਿੰਦਾ ਦਾਤਿਆ ਕੇਵਲ ਨਰਕੀ ਮੇਰੇ ਘਰ ਨੂੰ ਨਰਕੀ ਜੀ ਭੇਜਣੇ ਨੀ, ਇੱਕ ਕਿਰਪਾ ਕਰ ਕੋਈ ਇਹ ਵੀ ਭੇਜ ਦੇ ਜਿਹੜਾ ਤੇਰੇ ਨਾਮ ਵਿੱਚ ਰੰਗਿਆ ਹੋਵੇ। ਵੇਖੋ ਨਾਮ ਕਿਹੋ ਜਿਹੀ ਤਾਕਤ ਏ, ਕਿਹੋ ਜਿਹਾ ਪਰਵਾਨਾ ਨਾਮ। ਤੁਸੀਂ ਤੀਰਥਾਂ ਤੇ ਜਾਓ ਤੇ ਨਦੀਆਂ ਤਰਲੇ ਕਰਦੀਆਂ ਨੇ ਕਿ ਨਾਮ ਜਪਣ ਵਾਲੇ ਦੇ ਚਰਨ ਪੈ ਜਾਣ, ਤੇ ਜਦੋਂ ਰੱਬ ਦੇ ਘਰ ਨੂੰ ਕੋਈ ਦੰਦਾ। ਸਾਹਿਬ ਕਹਿੰਦੇ ਨਾਨਕ ਧਰਮ ਐਸੇ ਚਵੇ ਕੀਤੋਂ ਭਵਨ ਪੁਨੀਤ। ਧਰਮਰਾਜ ਵੀ ਕਹਿੰਦਾ ਆ ਸੱਜਣਾ ਮੇਰੇ ਘਰ ਨੂੰ ਤੂੰ ਪਵਿੱਤਰ ਕਰ ਜਾ, ਤੇਰੇ ਚਰਨਾਂ ਦੇ ਨਾਲ ਮੈਂ ਪਵਿੱਤਰ ਹੋ ਜਾਣਾ। ਸਾਹਿਬ ਕਹਿੰਦੇ ਜਦੋਂ ਕੋਈ ਨਾਮ ਨਾਲ ਜੁੜ ਜਾਂਦਾ ਫਿਰ ਉਹਦੇ ਮੂੰਹ ਤੇ ਵਕਾਰ ਚੋਟਾਂ ਨੀ ਮਾਰਦੇ, ਉਹਨੂੰ ਕਦੀ ਜਮਾਂ ਦੇ ਨਾਲ ਨੀ ਜਾਣਾ ਪੈਂਦਾ, ਉਹਦੀਆਂ ਜਮਾਂ ਦੀਆਂ ਫਾਈਆਂ ਗੁਰੂ ਕਿਰਪਾ ਕਰਕੇ ਕੱਟ ਦਿੰਦਾ। ਉਹਨੂੰ ਤੋਸ਼ਾ ਨਾਮ ਦਾ ਦਿੰਦਾ, ਉਹਨੂੰ ਭੋਜਨ ਨਾਮ ਦਾ ਦਿੰਦਾ, ਉਹਨੂੰ ਚਾਨਣ ਬੰਦਗੀ ਦਾ ਦਿੰਦਾ। ਫਿਰ ਸਾਹਿਬ ਸੱਚੇ ਪਿਤਾ ਕਹਿੰਦੇ ਨੇ ਚੇਤੇ ਰੱਖੀ, ਮੰਨੈ ਮੂੰਹ ਚੋਟਾਂ ਨਾ ਖਾਏ, ਮੰਨੈ ਜਮ ਤੇ ਸਾਥ ਨਾ ਜਾਏ, ਕਿਉਂਕਿ ਜਮ ਉਹਨੂੰ ਆਪਣੇ ਨਾਲ ਜਾਂਦਾ। ਜਿਨੇ ਨਰਕ ਵੀ ਜਾਣੇ ਉਹਦੇ ਬਾਰੇ ਤਾਂ ਸਾਹਿਬ ਕਹਿੰਦੇ ਨੇ ਨਾ ਕਿ ਨਾਨਕ ਜੀ ਉਪਾਏ ਕੈ ਲਿਖ ਨਾਵੇ ਧਰਮ ਬਹਾਲਿਆ, ਉਥੇ ਸੱਚੇ ਹੀ ਸੱਚ ਨਿਬੜੈ, ਚੁਨ ਵੱਕ ਕੱਢੇ ਜਜਮਾਲਿਆ। ਜਮਦੂਤ ਜਿਹੜਾ ਉਹ ਵੱਕ ਕਰ ਲੈਂਦਾ, ਕਿਉਂਕਿ ਨਾਮ ਜਪਣ ਵਾਲੇ ਨੇ ਉਹਦੇ ਨਾਲ ਕਿੱਥੇ ਜਾਣਾ। ਚੁਨ ਵੱਕ ਕੱਢੇ ਜਜਮਾਲਿਆ, ਥਾਂ ਨਾ ਪਾਏ ਕੂੜ ਯਾਰ, ਮੂੰਹ ਕਾਲੇ ਦੋਜਕ ਚਾਲਿਆ। ਤੇ ਦਾਤਾ ਜਿਹੜੇ ਨਾਮ ਮੰਨਦੇ ਨੇ ਉਹ ਕਿੱਧਰ ਜਾਂਦੇ ਨੇ? ਕਹਿੰਦੇ ਨੇ ਤੇਰੇ ਨਾਏ ਰਤੇ ਸੇ ਜਿਣ ਗਏ, ਉਹ ਜਮਦੂਤ ਨਾਲ ਨੀ ਜਾਂਦੇ, ਉਹਨਾਂ ਦਾ ਰਾਹ ਕਿਹੜਾ? ਕਹਿੰਦੇ ਨੇ ਸਭ ਇਕੱਠੇ ਹੋਏ ਆਇਆ ਘਰ ਜਾਸਨ ਬਾਟ ਵਟਾਇਆ, ਰਸਤੇ ਵੱਖ ਵੱਖ ਨੇ। ਤੇ ਜਿਹੜੇ ਗੁਰਮੁਖ ਨੇ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ, ਜਿਨ੍ਹਾਂ ਮੂਲ ਗਵਾਇਆ ਉਹ ਜਮਾਂ ਨਾਲ ਜਾਂਦੇ ਨੇ, ਨਾਮ ਨੂੰ ਮੰਨਣ ਵਾਲਾ ਨਹੀਂ। ਸਾਹਿਬ ਸੱਚੇ ਪਿਤਾ ਕਹਿੰਦੇ ਨੇ ਤੇਰੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਜਿਹੜੇ ਜਿੱਤ ਜਾਂਦੇ ਨੇ ਉਹਨਾਂ ਨੂੰ ਸਾਹਿਬ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਉਹਨੇ ਜਮਦੂਤਾਂ ਨਾਲ ਨੀ ਜਾਣਾ, ਉਹ ਵਾਹਿਗੁਰੂ ਦੇ ਘਰ ਨੂੰ ਜਾਂਦਾ ਪਿਆ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ, ਮੰਨੈ ਜਮ ਕੈ ਸਾਥ ਨਾ ਜਾਏ। ਉਹਦਾ ਕੰਮ ਕੀ ਜਮਦੂਤਾਂ ਦੇ ਨਾਲ? ਉਹ ਤਾਂ ਫਿਰ ਬਾਣੀ ਵਿੱਚ ਬਚਨ ਕਰਦਾ, ਕਹਿਣ ਲੱਗੇ ਮੇਰੇ ਦਾਤਾ ਜੀ ਸੰਤਨ ਮੌਕੋ ਪੂੰਜੀ ਸੌਂਪੀ, ਤੋ ਉਤਰ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾ। ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਕਮਾਲ ਦੀ ਗੱਲ, ਜਿਹੜਾ ਨਾਮ ਇੱਥੇ ਬੈਠਿਆਂ ਸਾਰੇ ਭਵਨਾਂ ਦੀ ਸੂਝ ਕਰਾ ਦੇ, ਜਿਹੜਾ ਨਾਮ ਸਾਡੇ ਮਨ ਨੂੰ ਸਾਡੀ ਸੁਰਤ ਨੂੰ ਸਾਡੀ ਬੁੱਧੀ ਨੂੰ ਚੰਗਿਆਂ ਬਣਾ ਦੇ, ਜਿਹੜੇ ਨਾਮ ਨਾਲ ਸਾਨੂੰ ਜਮਦੂਤਾਂ ਦੇ ਘਰ ਨਾਲ ਨਾ ਜਾਣਾ ਪਏ। ਤੇ ਸਾਹਿਬ ਕਹਿੰਦੇ ਨੇ ਫਿਰ ਤੂੰ ਮਨ ਹੀ ਲਏ ਖਾਂ, ਐਸਾ ਨਾਮ ਨਿਰੰਜਨ ਹੋਏ। ਇਹ ਨਾਮ ਇਹੋ ਜਿਹਾ ਕਾਲਕ ਤੋਂ ਰਹਿਤੀ, ਇਹਦੇ ਤੇ ਕਿਸੇ ਕਿਸਮ ਦੀ ਕਾਲਕ ਨਹੀਂ। ਜੇ ਕੋ ਮਨ ਜਾਣੇ, ਜੇ ਕੋਈ ਆਪਣੇ ਅੰਦਰ ਇਹਨੂੰ ਸ਼ਰਧਾ ਨਾਲ ਜਾਣ ਲਵੇ, ਜੇ ਕੋ ਮਨ ਜਾਣੇ ਮਨ ਕੋਏ, ਕਹਿੰਦੇ ਨੇ ਕੋਈ ਮਨ ਵਿੱਚ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਸ਼ਰਧਾ ਭਾਵਨਾ ਨਾਲ ਇਸ ਨਾਮ ਨੂੰ ਮੰਨ ਲੈਂਦਾ, ਤੇ ਮੰਨਣ ਵਾਲਾ ਉਸ ਮਾਲਕ ਦੀ ਦਰਗਾਹ ਵਿੱਚ ਪ੍ਰਵਾਨ ਨੇ, ਫਿਰ ਉਹਦਾ ਮਨ ਕਿੰਨਾ ਕੁ ਸੁੱਚਾ ਹੋ ਜਾਂਦਾ। ਉਹਦੇ ਮਨ ਬਾਰੇ ਫਿਰ ਸਾਹਿਬ ਕਹਿੰਦੇ ਨੇ ਕਿ ਉਹਦਾ ਮਨ ਰੰਗਿਆ ਗਿਆ, ਕਿਹਦੇ ਨਾਲ ਰੰਗਿਆ ਗਿਆ? ਸਾਹਿਬ ਕਹਿੰਦੇ ਨੇ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਉਹਦਾ ਮਨ ਵਕਾਰਾਂ ਵਿੱਚ ਨਹੀਂ, ਨਾਮ ਵਿੱਚ ਰੰਗਿਆ ਗਿਆ। ਉਹਦੇ ਬਾਰੇ ਤਾਂ ਸਾਹਿਬ ਕਹਿੰਦੇ ਨੇ ਨਾ ਉਹਨੇ ਵਜੀਠੀ ਰੰਗ ਵਿੱਚ ਆਪਣੇ ਆਪ ਨੂੰ ਰੰਗ ਲਿਆ, ਤੇ ਜਿਹੜਾ ਰੰਗਿਆ ਗਿਆ ਉਹੀ ਫਿਰ ਮੈਂ ਪਹਿਲੇ ਪ੍ਰਮਾਣ ਤੇ ਆ ਜਾ। ਉਹ ਕਹਿੰਦਾ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੋਏ ਜਮ ਡੰਡ ਨਾ ਲਾ ਗਈ ਤਜੀ ਲੇ ਸਰਬ ਜਮ ਜੰਜਾਲ, ਜੈਸਾ ਰੰਗ ਕੁਸੁੰਭ ਕਾ ਤੈਸਾ ਉਹ ਸੰਸਾਰ, ਮੇਰੇ ਰਮਈਏ ਰੰਗ ਮਜੀਤ ਕਾ ਕੌ ਰਵਿਦਾਸ ਚਮਾਰ। ਨਾਮ ਦਾ ਰੰਗ ਐਸਾ ਜਿਹੜਾ ਜਮਦੂਤਾਂ ਦੇ ਘਰ ਨੂੰ ਨੀ ਜਾਣ ਦਿੰਦਾ। ਆਓ ਪਿਆਰਿਓ, ਫਿਰ ਸਮਰੱਥ ਗੁਰੂ ਦੇ ਚਰਨਾਂ ਨਾਲ ਜੁੜੀਏ, ਲਈਏ ਇਹਦੇ ਤੋਂ ਨਾਮ ਦੀ ਦਾਤ, ਤੇ ਉਹਨੂੰ ਮੰਨ ਲਈਏ। ਜਦੋਂ ਨਾਮ ਲੈ ਕੇ ਮੰਨ ਲਵਾਂਗੇ ਫਿਰ ਗੁਰੂ ਕਿਰਪਾ ਕਰੇਗਾ। ਅੱਗੇ ਹਜ਼ੂਰ ਕੀ ਮਿਹਰ ਕਰਦੇ ਨੇ ਮੰਨਣ ਵਾਲੇ ਤੇ, ਆਪਾਂ ਪਰਸੋਂ ਵਿਚਾਰ ਕਰਾਂਗੇ। ਕੱਲ ਨੂੰ ਹਜ਼ੂਰ ਦੇ ਮੈਂ ਅਰਜ ਕੀਤੀ ਸੀ ਲਾਵਾਂ ਦੀ ਵਿਆਖਿਆ ਗੁਰਮੁਖਾਂ ਨੇ ਕਿਹਾ ਸੀ, ਕੋਸ਼ਿਸ਼ ਕਰਾਂਗਾ ਕੱਲ ਨੂੰ ਇੱਕ ਲਾਮ ਅਤੇ ਹਜ਼ੂਰ ਨੇ ਜਿਹੜੇ ਵਿਆਹਾਂ ਦਾ ਜ਼ਿਕਰ ਬਾਣੀ ਵਿੱਚ ਕੀਤਾ ਸੰਖੇਪ ਜਾਂ ਉਹਦੇ ਦ੍ਰਿਸ਼ਟ ਬਾਰੇ ਗੁਰਦੇਵ ਨੇ ਕੀ ਕਿਹਾ ਬਾਣੀ ਵਿੱਚ, ਉਹਨੂੰ ਆਧਾਰ ਬਣਾਵਾਂਗੇ। ਤੇ ਉਸ ਤੋਂ ਇਲਾਵਾ ਫਿਰ ਦੋ ਹਫ਼ਤੇ ਹੋਰ ਨੇ, ਉਹਨਾਂ ਵਿੱਚ ਆਪਾਂ ਐਤਵਾਰ ਵਿੱਚ ਤਿੰਨ ਲਾਵਾਂ ਤੇ ਜੋ ਬੱਚੀ ਤੇ ਬੱਚੇ ਨੂੰ ਸਿੱਖਿਆ ਬਾਣੀ ਨੇ ਦਿੱਤੀ, ਤੂੰਬੀ ਵਾਲੇ ਨੇ ਨਹੀਂ, ਕਵਿਤਾ ਵਾਲੇ ਨੇ ਨਹੀਂ, ਜਿਹੜੀ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ, ਉਸ ਸਿੱਖਿਆ ਦੀ ਆਪਾਂ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ,